ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਧਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਤੁਰਕ ਪਨ ਹੈ ਇਹ ਬਲ ਮਹਾਨ ਭਟ ਲਖ ਹੈ ਸੋ ਵਿਦਿਆਵਾਨ ਖਾਨ ਜਬ ਤਜ ਹੈ ਤੀਰ ਗੁਰ ਬਚੈ ਨਾਹੇ ਅਬ ਫਤਿਹ ਹੋਹੇ ਹਮ ਜੰਗ ਮਾਹੇ ਸਭ ਤੁਰਕ ਪਨ ਹੈ ਇਹ ਬਲ ਮਹਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਜ ਰਹੀ ਗੁਰੂ ਕੀ ਸਜ ਨਿਵਾਜੀ ਸਾਧ ਸੰਗਤ ਜੀਓ ਗੁਰੂ ਕੀ ਕਿਰਪਾ ਸਦਕਾ ਸਤਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਦੋਂ ਸੁਭਾਇਮਾਨ ਨੇ ਸਤਿਗੁਰੂ ਜੀ ਦੇ ਖਾਲਸੇ ਦਾ ਤੇਜ ਪ੍ਰਤਾਪ ਪ੍ਰਗਟ ਹੋਇਆ ਪਹਾੜਾਂ ਦੀਆਂ ਦੂਣਾਂ ਵਿੱਚ ਸਤਿਗੁਰੂ ਜੀ ਆਪ ਵਿਚਰਦੇ ਹਨ ਜਾਂ ਖਾਲਸਾ ਦਲ ਵਿਚਰਦਾ ਹੈ ਤਾਂ ਪਹਾੜੀ ਰਾਜੇ ਇਸ ਗੱਲ ਤੋਂ ਬਹੁਤ ਖਫਾ ਹੋਏ ਕਿ ਗੁਰੂ ਕਾ ਗੁਰੂ ਕੇ ਖਾਲਸੇ ਦਾ ਇੰਨਾ ਤੇਜ ਪ੍ਰਤਾਪ ਕਿਉਂ ਵੱਧਦਾ ਹੈ। ਸਤਿਗੁਰਾਂ ਨੂੰ ਦਬਾਉਣ ਲਈ ਪਹਾੜੀ ਰਾਜਿਆਂ ਇਕੱਠਿਆਂ ਹੋ ਕੇ ਆਪਣਾ ਇੱਕ ਵਕੀਲ ਆਪਣੀ ਤਰਫੋਂ ਕੀਮਤੀ ਵਸਤੂਆਂ ਬਹੁਮੁੱਲੇ ਘੋੜੇ ਹਾਥੀ ਦੇ ਕੇ ਦਿੱਲੀ ਸ਼ਹਿਰ ਦੇ ਸੂਬੇ ਪਾਸ ਭੇਜਿਆ। ਉਸ ਨੇ ਅੱਗੋਂ ਸੁਨੇਹਾ ਘੱਲਿਆ ਪਹਾੜੀ ਰਾਜਿਆਂ ਕੋਲ ਵਾਪਸ ਕਿ ਇੰਨੇ ਕੁ ਭੇਟਾ ਤੇ ਉਹ ਮੰਨਣ ਵਾਲੇ ਨਹੀਂ ਹਨ, ਗੁਰੂ ਕਲਗੀਧਰ ਨਾਲ ਜੰਗ ਯੁੱਧ ਕਰਨ ਵਾਸਤੇ ਆਪਣੀਆਂ ਫੌਜਾਂ ਉਹ ਤਾਂ ਭੇਜਣਗੇ ਜੇਕਰ ਆਪਣੀ ਤਰਫੋਂ ਹੋਰ ਵੀ ਬਹੁਤ ਸਾਰਾ ਧਨ ਇਕੱਠਾ ਕਰਕੇ ਇਹਨਾਂ ਨੂੰ ਵੱਢੀ ਦਿੱਤੀ ਜਾਏ। ਇਸ ਤਰ੍ਹਾਂ ਸੁਣ ਕੇ ਪਹਾੜੀ ਰਾਜੇ ਭੀਮ ਚੰਦ ਕਹਿਲੂਰੀਏ ਨੇ ਬਾਕੀ ਦੇ ਹੋਰ ਪਹਾੜੀ ਰਾਜਿਆਂ ਨੂੰ ਇਕੱਠਿਆਂ ਕੀਤਾ ਹੈ। ਉਹਨਾਂ ਨੂੰ ਕਿਹਾ ਹੈ ਕਿ ਆਪੋ ਆਪਣੀ ਤਰਫੋਂ ਧਨ ਇਕੱਠਾ ਕਰੀਏ ਅਤੇ 1,00,000 ਰੁਪਇਆ ਇਕੱਤਰ ਕਰਕੇ ਹਕੂਮਤ ਨੂੰ ਆਪਣੀ ਵੱਲੋਂ ਰਿਸ਼ਵਤ ਭੇਜੀਏ ਤਾਂ ਫਿਰ ਅਸੀਂ ਆਪਣੀ ਮਨ ਮਰਜ਼ੀ ਨਾਲ ਇੱਥੇ ਇਸ ਇਲਾਕੇ ਵਿੱਚ ਫਿਰ ਸਕਾਂਗੇ। ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਅਸੀਂ ਦਬਾਉਣਾ ਚਾਹੁੰਦੇ ਹਾਂ ਇਹਨਾਂ ਨਾਲ ਜੰਗ ਕਰਕੇ ਇਹਨਾਂ ਨੂੰ ਮੁਗਲਾਣੀ ਫੌਜਾਂ ਖਤਮ ਕਰ ਦੇਣਗੀਆਂ ਜਾਂ ਸਾਡੇ ਇਲਾਕੇ ਵਿੱਚੋਂ ਅਨੰਦਪੁਰ ਸਾਹਿਬ ਤੋਂ ਬਾਹਰ ਕੱਢ ਦੇਣਗੇ। ਅਸੀਂ ਆਪਣੀ ਮਨ ਮਰਜ਼ੀ ਨਾਲ ਆਪਣੇ ਇਲਾਕੇ ਵਿੱਚ ਵਿਚਰਾਂਗੇ। ਇਵੇਂ ਕਹਿ ਕੇ ਧਨ ਪਦਾਰਥ ਇਕੱਠਾ ਕੀਤਾ ਹੈ। 1,00,000 ਰੁਪਇਆ ਇਕੱਠਾ ਕਰਕੇ ਆਪਣੀ ਵੱਲੋਂ ਇਹਨਾਂ ਨੇ ਦਿੱਲੀ ਦੇ ਸੂਬੇਦਾਰ ਪਾਸ ਇਹ ਵੱਡੀ ਭੇਜੀ ਆ। ਉਸ ਨੇ ਆਪਣੇ ਦੋ ਅਹਿਲਕਾਰ, ਪਹਿਲਾਂ ਜੋ ਔਰੰਗਜ਼ੇਬ ਇਸ ਵੇਲੇ ਦੱਖਣ ਦੀ ਦਿਸ਼ਾ ਵੱਲ ਮੁਹਿੰਮ 'ਤੇ ਗੋਲਕੁੰਡਾ ਹਰਿਦੁਆਰ ਆਦਿਕ ਵੱਲ ਗਿਆ ਹੋਇਆ ਸੀ, ਕਿਉਂਕਿ ਜਦੋਂ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਉਦੋਂ ਦਾ ਸੁੱਖ ਆਨੰਦ ਨਾਲ ਦਿੱਲੀ ਸ਼ਹਿਰ ਵਿੱਚ ਨਿਵਾਸ ਨਹੀਂ ਕਰ ਸਕਿਆ। ਉਸ ਤੋਂ ਸੁਨੇਹਾ ਭੇਜ ਕੇ ਆ ਗਿਆ ਪ੍ਰਾਪਤ ਕਰਕੇ ਦਿੱਲੀ ਦੇ ਸੂਬੇਦਾਰ ਨੇ ਆਪਣੇ ਦੋ ਸੈਨਾਪਤੀ ਵੱਡੇ ਜਰਨੈਲ ਤਿਆਰ ਕੀਤੇ ਜਿਹੜੇ 5,000 ਹੀ ਨੇ। ਦੀਨਾ ਬੇਗ ਹੈ ਇੱਕ, ਇਹ ਵੀ 5,000 ਹੀ ਮਨਸਬਦਾਰ ਹੈ। ਦੂਸਰਾ ਪੈਂਡੇ ਖਾਂ ਜੋ 5,000 ਹੀ ਹੈ, 5,000 ਫੌਜਾਂ ਜਿਸ ਦੇ ਅਧੀਨ ਰਹਿੰਦੀਆਂ। ਇਵੇਂ ਦੋ ਜਰਨੈਲਾਂ ਨੂੰ 10,000 ਤੁਰਕਾਣੀ ਪਠਾਣੀ ਫੌਜ ਦੇ ਕੇ ਸ਼ਸਤਰ ਵਸਤਰਾਂ ਸਮੇਤ ਔਰ ਜੰਗੀ ਹਥਿਆਰਾਂ ਸਹਿਤ ਤਿਆਰ ਬਰਤਿਆਰ ਕਰਕੇ ਦਿੱਲੀ ਸ਼ਹਿਰ ਵੱਲੋਂ ਰਵਾਨਾ ਕੀਤਾ। ਬੜੇ ਹੰਕਾਰ ਸਹਿਤ ਹਨ ਜਿਹੜੇ। ਪੈਂਡੇ ਖਾਨ ਨੂੰ ਆਪਣੀ ਧਨੁਖ ਵਿੱਦਿਆ ਦਾ ਵੀ ਬੜਾ ਹੰਕਾਰ ਹੈ। ਚੱਲਦੇ ਹੋਏ ਰੋਪੜ ਤੋਂ ਚੱਲ ਕੇ ਕੀਰਤਪੁਰ ਸਾਹਿਬ ਉਲੰਘ ਕੇ ਅੱਗੇ ਗਏ। ਇਹਨਾਂ ਦੇ ਆਉਣ ਦੀ ਖਬਰ ਪਹਾੜੀ ਰਾਜਿਆਂ ਨੂੰ ਮਿਲੀ ਹੈ, ਇਸ ਕਰਕੇ ਅਗਲਵਾਂਢੀ ਸਤਿਕਾਰ ਕਰਨ ਵਾਸਤੇ ਅੱਗੋਂ ਇਹਨਾਂ ਨੂੰ ਲੈਣ ਵਾਸਤੇ ਪਹਿਲਾਂ ਗਏ ਆ, ਜਾ ਕੇ ਮਿਲੇ ਆ। ਸਤਿਗੁਰਾਂ ਦੇ ਖਿਲਾਫ ਇਹਨਾਂ ਨੂੰ ਉਤਸ਼ਾਹਿਤ ਕੀਤਾ ਆ ਕਿ ਜਿੰਨੀਆਂ ਤੁਹਾਡੇ ਕੋਲ ਵੱਡੀਆਂ ਵੱਡੀਆਂ ਯੋਧਿਆਂ ਦੀਆਂ ਫੌਜਾਂ, ਇਹੋ ਜਿਹੇ ਸੂਰਮੇ ਨਹੀਂ ਹਨ ਉਹਨਾਂ ਪਾਸ। ਗੁਰਾਂ ਨੇ ਤਾਂ ਨਿੱਕੀਆਂ ਜਾਤਾਂ ਵਾਲੇ ਹੀ ਬਹੁਤੇ ਜਿਹੜੇ ਖੁਸ਼ ਹੋ ਕੇ ਗੁਰਸਿੱਖੀ ਧਾਰਨ ਕਰਨ ਆਉਂਦੇ ਆ ਉਹਨਾਂ ਨੂੰ ਆਪਣੀਆਂ ਫੌਜਾਂ ਵਿੱਚ ਸਿਪਾਹੀ ਬਣਾਇਆ ਹੋਇਆ ਅਤੇ ਉਹਨਾਂ ਪਾਸ ਤਨਖਾਹਦਾਰ ਵੀ ਘੱਟ ਆ। ਆਪਣੇ ਕੋਲ ਤੁਹਾਡੇ ਪਾਸ ਤਾਂ ਤਨਖਾਹਾਂ ਵਾਲੇ ਨੇ, ਵਿਸ਼ੇਸ਼ ਤੌਰ 'ਤੇ ਬੜੇ ਸਿਪਾਹੀ ਰੱਖੇ ਹੋਏ ਆ, ਪਰ ਉਹਨਾਂ ਪਾਸ ਉਵੇਂ ਹੀ ਜਿਹੜੇ ਕਿ ਆਪਣੇ ਗੁਰੂ ਲੇਖੇ ਸਮਰਪਿਤ ਹੋ ਕੇ ਹੀ ਰਹਿਣ ਵਾਲੇ ਹਨ, ਉਹ ਹਨ ਫੌਜਾਂ ਵਿੱਚ ਸ਼ਾਮਿਲ। ਇਉਂ ਕਹਿ ਕੇ ਪ੍ਰੇਰਿਤ ਕੀਤਾ, ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਲੈ ਕੇ ਆਏ। ਸਤਿਗੁਰੂ ਮਹਾਰਾਜ ਸਾਹਿਬ ਨੂੰ ਸੂਹੀਆਂ ਨੇ ਖਬਰ ਦਿੱਤੀ ਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਦਲ ਇਕੱਠਾ ਕਰਕੇ ਇਹਨਾਂ ਵਿੱਚ ਆਪਣਾ ਹੁਕਮ ਸੁਣਾਇਆ। ਸਿੰਘ ਸੂਰਮੇ ਤਿਆਰ ਬਰ ਤਿਆਰ ਹੋਏ ਆ, ਰਣਜੀਤ ਨਗਾਰੇ 'ਤੇ ਚੋਟ ਲਗਾਈ, ਸ਼ਸਤਰਾਂ ਸਮੇਤ ਸਨੱਦਬੱਧ ਹੋ ਕੇ ਸਤਿਗੁਰਾਂ ਵੱਲ ਨੂੰ ਹਾਜ਼ਰ ਹੋਣ ਲੱਗੇ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਸ਼ਸਤਰ ਬਸਤਰ ਸਜਾ ਕੇ ਤਿਆਰਪੁਰ ਤਿਆਰ ਹੋਏ। ਨੀਲਾ ਘੋੜਾ ਸਤਿਗੁਰਾਂ ਨੇ ਪਾਸ ਮੰਗਵਾਇਆ ਹੈ, ਘੋੜੇ 'ਤੇ ਸਵਾਰ ਹੋਏ ਹਨ ਔਰ ਕਈ ਸੂਰਮੇ ਉਹ ਨੇ ਜਿਨ੍ਹਾਂ ਪਾਸ ਘੋੜੇ ਨਹੀਂ ਹਨ ਉਹ ਪੈਦਲ ਸੂਰਮੇ ਵੀ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਪਿੱਛੇ ਤੁਰੇ ਆ। ਜਿੱਧਰੋਂ ਪਹਾੜੀ ਫੌਜਾਂ ਤੁਰਕਾਣੀ ਫੌਜਾਂ ਆ ਰਹੀਆਂ ਉੱਧਰ ਨੂੰ ਸਾਹਮਣੇ ਅੱਗੇ ਵਧੇ ਆ। ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵੱਲ ਦੇ ਰਸਤੇ 'ਤੇ ਇੱਕ ਜੋ ਛੋਟਾ ਜਿਹਾ ਪਾਣੀ ਦੇ ਪ੍ਰਵਾਹ ਦਾ ਨਾਲਾ ਆਉਂਦਾ ਹੈ, ਉਸ ਦੇ ਆਸ ਪਾਸ ਪਹੁੰਚੇ। ਉੱਥੇ ਤੁਰਕਾਣੀ ਫੌਜਾਂ ਦੇ ਦਲ ਨਾਲ ਮੇਲ ਹੋਇਆ, ਜੰਗ ਸ਼ੁਰੂ ਹੋਇਆ। ਇੱਧਰ ਉੱਧਰ ਦੀਆਂ ਫੌਜਾਂ ਦੇ ਸੂਰਮੇ ਲੜਦੇ ਹੋਏ ਸਿਪਾਹੀ ਮਰਨ ਲੱਗੇ। ਪੈਂਡੇ ਖਾਨ ਨੇ ਸਿੰਘਾਂ ਨੂੰ ਲਲਕਾਰਿਆ, ਕਿਹਾ ਕਿ ਤੁਹਾਡੇ ਨਾਲ ਨਹੀਂ ਲੜਨਾ ਚਾਹੁੰਦਾ ਮੈਂ, ਤੁਹਾਡੇ ਗੁਰੂ ਗੋਬਿੰਦ ਸਿੰਘ ਨਾਲ ਮੈਂ ਆਪ ਦੋ ਹੱਥ ਕਰਨੇ ਚਾਹੁੰਦਾ ਹੈ। ਉਹ ਕਿੱਥੇ ਹਨ ਇਸ ਵੇਲੇ, ਉਹਨਾਂ ਦੇ ਹੱਥਾਂ ਦਾ ਬਲ ਮੈਂ ਵੇਖਣਾ ਚਾਹੁੰਦਾ ਹਾਂ, ਕਿਉਂਕਿ ਧਨਖ ਵਿਦਿਆ ਵਿੱਚ ਮੈਂ ਵੀ ਬੜਾ ਨਿਪੁੰਨ ਹਾਂ, ਉਹਨਾਂ ਦੇ ਤੀਰਾਂ ਦੀ ਤਾਰੀਫ ਵੀ ਸੁਣੀ ਹੈ, ਹੁਣ ਦੇਖਾਂਗੇ ਕੌਣ ਜਿੱਤਦਾ ਅਤੇ ਕੌਣ ਹਾਰਦਾ। ਇਉਂ ਜੇ ਕਹਿੰਦਾ ਸੀ ਸਿੰਘਾਂ ਨੂੰ। ਇਹਨਾਂ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੀਲੇ ਘੋੜੇ 'ਤੇ ਸਵਾਰ ਹੋਏ ਸਾਹਮਣੇ ਆ ਪਹੁੰਚੇ। ਸਤਿਗੁਰੂ ਮਹਾਰਾਜ ਸਾਹਿਬ ਨੇ ਪੈਂਡੇ ਖਾਨ ਨੂੰ ਵਾਰ ਕਰਨ ਲਈ ਕਿਹਾ, ਕਹਿਣ ਲੱਗਾ ਕਿ ਤੁਸੀਂ ਪਹਿਲਾਂ ਵਾਰ ਕਰੋ। ਸਤਿਗੁਰਾਂ ਕਿਹਾ ਕਿ ਇਹ ਯੁੱਧ ਦੀ ਰੀਤ ਹੈ ਕਿ ਜਿਹੜਾ ਚੜ੍ਹ ਕੇ ਆਵੇ ਪਹਿਲਾਂ ਉਸਨੇ ਹੀ ਪਹਿਲਾਂ ਵਾਰ ਕਰਨਾ ਹੁੰਦਾ, ਅਸੀਂ ਤੇਰੇ ਵੱਲ ਚੜ੍ਹ ਕੇ ਨਹੀਂ ਗਏ, ਫੌਜਾਂ ਸਮੇਤ ਚੜ੍ਹ ਕੇ ਤੂੰ ਆਇਆ ਹੈ, ਇਸ ਕਰਕੇ ਪਹਿਲਾ ਵਾਰ ਤੂੰ ਕਰ। ਆਪਣਾ ਜਿਸ ਪ੍ਰਕਾਰ ਇਹ ਜੋ ਪੈਂਡੇ ਖਾਨ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਪਰ ਜਿਵੇਂ ਵਾਰ ਕਰਦਾ ਹੈ, ਸੋ ਜਿਸ ਪ੍ਰਕਾਰ ਇਹ ਪ੍ਰਸੰਗ ਆ ਰਹੇ ਹਨ, ਆਓ ਆਪਣੀਆਂ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਭ ਤੁਰਕ ਭਨਹਿ ਇਹ ਬਲ ਮਹਾਨ।
ਅਤੇ ਜਦੋਂ ਜੋ ਤੁਰਕਾਂ ਦੇ ਫੌਜਾਂ ਦੇ ਜਰਨੈਲ ਸਾਹਮਣੇ ਹੋਇਆ, ਪੈਂਡੇ ਖਾਨ ਸਤਿਗੁਰੂ ਜੀ ਦੇ ਨਾਲ ਲੜਨ ਵਾਸਤੇ ਸਾਹਮਣੇ ਆਇਆ, ਗੁਰੂ ਮਹਾਰਾਜ ਸਾਹਿਬ ਜੀ ਇਸ ਦੇ ਸਾਹਮਣੇ ਨੇ, ਤਾਂ ਦੋਹਾਂ ਦਲਾਂ ਦੀਆਂ ਫੌਜਾਂ ਵੇਖ ਰਹੀਆਂ ਕਿ ਵੇਖਦੇ ਹਾਂ ਪਾਲਾ ਕੌਣ ਜਿੱਤਦਾ ਹੈ ਅਤੇ ਕੌਣ ਹਾਰਦਾ ਹੈ। ਤੁਰਕ ਜੋ ਪੈਂਡੇ ਖਾਨ ਦੀ ਫੌਜ ਦੇ ਜਵਾਨ ਨੇ ਉਹ ਕਹਿੰਦੇ ਆ ਕਿ ਜੋ ਸਾਡਾ ਜਰਨੈਲ ਹੈ ਪੈਂਡੇ ਖਾਨ ਇਹ ਬਹੁਤ ਹੀ ਬਲਵਾਨ ਹੈ,
ਭਟ ਲਖੈ ਸੋ ਵਿਦਿਆਵਾਨ ਖਾਨ ਹੈ।
ਅਤੇ ਇਸ ਤਰ੍ਹਾਂ ਇਸ ਦੇ ਸਿਪਾਹੀ ਸਮਝਦੇ ਆ ਕਿ ਇਹ ਖਾਨ ਪਠਾਨ ਪੈਂਡੇ ਖਾਨ ਇਸ ਨੇ ਧਨੁਖ ਵਿੱਦਿਆ ਦਾ ਬੜਾ ਅਭਿਆਸ ਕੀਤਾ ਹੋਇਆ ਤੀਰ ਅੰਦਾਜ਼ੀ ਦਾ।
ਜਬ ਤਜਹਿ ਤੀਰ ਗੁਰ ਬਚੈ ਨਾਹੇ,
ਜਦੋਂ ਇਹ ਸਤਿਗੁਰੂ ਕਲਗੀਧਰ ਵੱਲ ਆਪਣਾ ਤੀਰ ਛੱਡੇਗਾ ਤਾਂ ਗੁਰੂ ਜੀ ਬਚਣਗੇ ਨਹੀਂ।
ਅਬ ਫਤਿਹ ਹੋਹੇ ਮਮ ਜੰਗ ਹਮ ਜੰਗ ਮਾਹੇ,
ਹਮ ਸਾਡੀ ਜੋ ਫਤਿਹ ਹੋ ਜਾਵੇਗੀ ਛੇਤੀ ਹੁਣ ਜੰਗ ਦੇ ਮੈਦਾਨ ਵਿੱਚ, ਕਿਉਂਕਿ ਦੋਹਾਂ ਫੌਜਾਂ ਦੇ ਜਰਨੈਲਾਂ ਮੂੰਹ ਸਾਹਮਣੇ ਹੋ ਗਏ। ਪੈਂਡੇ ਖਾਨ ਜਦੋਂ ਸਤਿਗੁਰਾਂ ਨੂੰ ਮਾਰ ਲਵੇਗਾ ਤਾਂ ਅਸੀਂ ਜਿੱਤ ਜਾਵਾਂਗੇ।
ਬਖਤਰ ਦੂਨ ਕੇ ਅੰਗ ਸੰਗ,
ਦੋਹਾਂ ਦੇ ਸਰੀਰਾਂ ਨੂੰ ਜਾਣੋ ਕਿ ਸੰਜੋਆ ਨੇ ਢੱਕਿਆ ਹੋਇਆ।
ਦੋਨੋਂ ਪ੍ਰਹਾਰ ਜਾਨਹਿ ਖਤੰਗ,
ਸਤਿਗੁਰੂ ਜੀ ਨੇ ਵੀ ਆਪਣੇ ਸਰੀਰ ਉੱਪਰ ਲੋਹੇ ਦੀ ਬਣੀ ਹੋਈ ਸੰਜੋ ਜਾਲੀਦਾਰ ਪਹਿਨੀ ਹੋਈ ਹੈ, ਔਰ ਪੈਂਡੇ ਖਾਨ ਨੇ ਵੀ ਸੰਜੋ ਆਪਣੇ ਸਰੀਰ 'ਤੇ ਪਹਿਨ ਕੇ ਆਪਣੇ ਸਰੀਰ ਨੂੰ ਢੱਕਿਆ ਹੋਇਆ।
ਬਾਂਛਤ ਵਿਸਾਲ ਦੋਨੋਂ ਸੋ ਜੰਗ,
ਦੋਨੋਂ ਪ੍ਰਹਾਰ ਜਾਨਹਿ ਖਤੰਗ, ਅਤੇ ਦੋਵੇਂ ਹੀ ਜਾਣੋ ਕਿ ਤੀਰ ਚਲਾਉਣੇ ਬਹੁਤ ਜਾਣਦੇ ਹਨ।
ਬਾਂਛਤ ਵਿਸਾਲ ਦੋਨੋਂ ਸੋ ਜੰਗ,
ਅਤੇ ਦੋਵੇਂ ਹੀ ਬਹੁਤ ਇਹ ਜੰਗ ਕਰਨ ਦਾ ਉਤਸ਼ਾਹ ਰੱਖਣ ਵਾਲੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਵੀ ਹਿਰਦੇ ਵਿੱਚ ਜੰਗ ਕਰਨ ਦਾ ਉਤਸ਼ਾਹ ਸਗੋਂ ਆਪ ਤਾਂ ਰੱਖਣਾ ਹੀ, ਸੂਰਮਿਆਂ ਨੂੰ ਸਿੱਖਾਂ ਨੂੰ ਵੀ ਹਿਰਦਿਆਂ ਵਿੱਚ ਨਿਰਭੈਤਾ ਔਰ ਯੁੱਧ ਵਿੱਦਿਆ ਦਾ ਉਤਸ਼ਾਹ ਬਖਸ਼ਣ ਵਾਲੇ ਆ, ਅਤੇ ਜਿਹੜਾ ਪੈਂਡੇ ਖਾਂ ਆ ਇਹ ਵੀ ਲੜਨ ਦਾ ਬੜਾ ਉਤਸ਼ਾਹ ਰੱਖਦਾ।
ਦੁਆ ਵੀਰ ਬਹਾਦੁਰ ਸ਼ਤਰ ਭੰਗ,
ਦੋਵੇਂ ਹੀ ਬਹਾਦੁਰ ਯੋਧੇ ਹਨ ਸ਼ਤਰੂਆਂ ਨੂੰ ਨਾਸ ਕਰਨ ਵਾਲੇ।
ਹੱਥ ਬਲੀ ਚੁਫੇਰੇ ਫੇਰ ਖਾਨ,
ਅਤੇ ਹੈ ਬਲੀ ਚੁਫੇਰੇ ਫੇਰ ਖਾਨ, ਜੋ ਆਪਣਾ ਬਲਵਾਨ ਘੋੜਾ ਹੈ ਖਾਨ ਪਠਾਨ ਪੈਂਡੇ ਖਾਨ ਨੇ ਇੱਧਰ ਉੱਧਰ ਨੂੰ ਫੇਰਿਆ ਹੈ।
ਗੁਰ ਦਿਸ਼ ਤਕਾਏ ਬਗਰਾਏ ਬਾਨ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਦੇਖਦਾ ਹੈ, ਘੋੜੇ ਨੂੰ ਇੱਧਰ ਉੱਧਰ ਫੇਰਦਾ ਹੈ ਕਿ ਮੈਂ ਕਿਸੇ ਤਰ੍ਹਾਂ ਹੁਣ ਗੁਰੂ ਮਹਾਰਾਜ ਸਾਹਿਬ ਨੂੰ ਆਪਣੇ ਤੀਰ ਨਾਲ ਪਿੰਨਾ। ਇਸ ਨੇ ਸਤਿਗੁਰਾਂ ਦਾ ਨਿਸ਼ਾਨਾ ਜੋ ਭਾਲਦਿਆਂ ਤੱਕਦਿਆਂ ਹੋਇਆ ਆਪਣੇ ਧਨੁੱਖ ਦੇ ਚਿੱਲੇ ਵਿੱਚ ਆਪਣੇ ਜੋ ਤਿੱਖੇ ਤੀਰ ਦੀ ਬਾਗੜ ਨੂੰ ਚਿੱਲੇ ਵਿੱਚ ਜੜਿਆ।
ਐਂਚਿਓ ਕੁਦੰਡ ਕਰ ਲੱਛ ਪਹਲ,
ਅਤੇ ਇਸ ਤਰ੍ਹਾਂ ਧਨੁੱਖ ਦੇ ਚਿੱਲੇ ਵਿੱਚ ਤੀਰ ਜੜ ਕੇ ਤੰਦੀ ਨੂੰ ਖਿੱਚਣ ਲਗਾਇਆ, ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਮੱਥੇ ਦਾ ਨਿਸ਼ਾਨਾ ਤੱਕਿਆ।
ਹੋਏ ਸਮੁਖ ਤਿਆਗ ਦੀਨਸ ਕਰਾਲ,
ਅਤੇ ਸਤਿਗੁਰਾਂ ਦੇ ਸਾਹਮਣੇ ਹੋ ਕੇ ਪੈਂਡੇ ਖਾਨ ਨੇ ਆਪਣਾ ਤਿੱਖਾ ਤੀਰ ਧਨੁੱਖ ਦੇ ਚਿੱਲੇ ਵਿੱਚ ਜੜ ਕੇ ਮੱਥੇ ਦਾ ਨਿਸ਼ਾਨਾ ਤੱਕ ਕੇ ਛੱਡਿਆ।
ਬੜ ਬੇਗ ਸੰਗ ਛੁੰਕਿਓ ਛੁਟੰਤ,
ਬੜੀ ਤੇਜ਼ੀ ਨਾਲ ਇਸ ਵੱਲੋਂ ਪੈਂਡੇ ਖਾਂ ਵੱਲੋਂ ਛੱਡਿਆ ਹੋਇਆ ਤੀਰ ਛੁੰਕਦਾ ਹੋਇਆ ਸਤਿਗੁਰਾਂ ਵੱਲ ਨੂੰ ਗਿਆ।
ਜਨ ਸਰਪ ਕੁਲੀ ਤੱਛਕ ਲਸੰਤ,
ਜਾਣੋ ਕਿ ਜਿਵੇਂ ਸੱਪ ਦੀ ਕੁਲ ਵਿੱਚੋਂ ਤੱਛਕ ਨਾਗ ਚਮਕਦਾ ਹੋਇਆ ਡੰਗਣ ਵਾਸਤੇ ਗਿਆ ਹੋਵੇ।
ਗੁਰੂ ਤੇਜ ਹਾਥ ਬਹਿਕਾਏ ਦੀਨ,
ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਤੇਜ ਪ੍ਰਤਾਪ ਐਸਾ ਹੈ ਕਿ ਸਤਿਗੁਰੂ ਜੀ ਵੱਲ ਵੇਖ ਕੇ ਨਿਸ਼ਾਨਾ ਤੱਕਣ ਲੱਗਿਆ ਗੁਰੂ ਕਾ ਪ੍ਰਤਾਪ ਪੈਂਡੇ ਖਾਂ ਨਹੀਂ ਝੱਲ ਸਕਿਆ, ਅਤੇ ਨਾਲ ਹੀ ਮਨ ਵਿੱਚ ਇਸ ਦੇ ਘਬਰਾਹਟ ਹੋਈ ਆ, ਜਿਸ ਕਰਕੇ ਤੀਰ ਛੱਡਣ ਲੱਗਿਆ ਇਸ ਦਾ ਹੱਥ ਕੰਬ ਗਿਆ।
ਬਡ ਹੁਤੋ ਸਬਿਦਿਕ ਸਰਬਚੀਨ,
ਭਾਵੇਂ ਕਿ ਸਭ ਵੇਖਦੇ ਆ ਕਿ ਇਹ ਧਨੁੱਖ ਵਿੱਦਿਆ ਵਿੱਚ ਬੜਾ ਹੀ ਨਿਪੁੰਨ ਹੈ ਪੈਂਡੇ ਖਾਂ।
ਸਰ ਤਊ ਲੱਗਿਓ ਨਹਿ ਬੀਚ ਭਾਲ,
ਅਤੇ ਤੀਰ ਅੰਦਾਜ਼ੀ ਵਿੱਚ ਧਨੁੱਖ ਵਿੱਦਿਆ ਵਿੱਚ ਬੜਾ ਇਹ ਨਿਪੁੰਨ ਬੜਾ ਅਭਿਆਸ ਕੀਤਾ ਹੋਇਆ, ਪਰ ਇਸ ਵੱਲੋਂ ਛੱਡਿਆ ਹੋਇਆ ਤੀਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੱਥੇ ਵਿੱਚ ਨਹੀਂ ਵੱਜ ਸਕਿਆ।
ਛੋਏ ਕਾਨ ਸਾਥ ਪੁਨ ਅਗਰ ਚਾਲ,
ਸਤਿਗੁਰੂ ਜੀ ਦੇ ਕੰਨ ਨੂੰ ਛੋਹ ਕੇ ਇਸ ਦਾ ਤੀਰ ਨੇੜਿਓਂ ਦੀ ਲੰਘ ਗਿਆ।
ਪਿਖ ਗੁਰੂ ਕਹਿਤ ਕਿਹ ਨਿਕਟ ਸੀਖ,
ਸਤਿਗੁਰੂ ਮਹਾਰਾਜ ਸਾਹਿਬ ਨੇ ਇਸ ਦਾ ਵਾਰ ਖਾਲੀ ਗਿਆ ਵੇਖ ਕੇ ਮੁੱਖੋਂ ਬਚਨ ਆਖਿਆ ਕਿ ਪੈਂਡੇ ਖਾਂ ਆਪ ਤੀਰ ਚਲਾਉਣ ਦੀ ਵਿੱਦਿਆ ਕਿੱਥੋਂ ਸਿੱਖਿਆ ਹੈ, ਕਿਸ ਪਾਸੋਂ?
ਬਡ ਤੀਰ ਮਦਾਜ ਨਾ ਪਰਦੀਖ,
ਤੇ ਤੇਰੇ ਜਿਹਾ ਤਾਂ ਕੋਈ ਤੀਰ ਅੰਦਾਜ ਹੋਰ ਕੋਈ ਤੇਰੀ ਫੌਜ ਵਿੱਚ ਦਿਸਦਾ ਹੀ ਨਹੀਂ।
ਚੁੱਕ ਗਇਓ ਰਹਿ ਪਛਤਾਵ ਪੂਰ,
ਤੇ ਬਾਅਦ ਵਿੱਚ ਕਿਤੇ ਪਛਤਾਉਂਦਾ ਨਾ ਰਹਿ ਜਾਵੇ। ਇੱਕ ਵਾਰ ਤਾਂ ਤੂੰ ਕਰ ਲਿਆ, ਤੇਰੇ ਮਨ ਵਿੱਚ ਇਸ ਤਰ੍ਹਾਂ ਦਾ ਕਿਤੇ ਪਛਤਾਵਾ ਨਾ ਰਹਿ ਜਾਏ ਕਿ ਮੇਰਾ ਵਾਰ ਖਾਲੀ ਚਲਾ ਗਿਆ ਸੀ।
ਸਭ ਗਇਓ ਨਿਫਲ ਜੇਤਕ ਗਰੂਰ,
ਤੇ ਜਿੰਨਾ ਤੇਰਾ ਹੰਕਾਰ ਧਾਰਨ ਕਰਕੇ ਤੂੰ ਆਇਆ ਸਭ ਵਿਅਰਥ ਚਲਿਆ ਗਿਆ।
ਅਬ ਫੇਰ ਵਾਰ ਦੂਸਰ ਕਰੇ ਹੋ,
ਹੁਣ ਦੂਸਰਾ ਵਾਰ ਵੀ ਪੈਂਡੇ ਖਾ ਇੱਕ ਵਾਰ ਕਰ ਲੈ।
ਨਹਿ ਰਹਿ ਮਾਖਤਾ ਹੇਰ ਲੇ ਹੋ,
ਤੇ ਵੇਖ ਲੈ ਵਾਰ ਇੱਕ ਵਾਰ ਕਰਕੇ ਦੂਸਰਾ ਵੀ, ਤੇ ਤੇਰੇ ਮਨ ਵਿੱਚ ਕਿਤੇ ਅਨੁਮਾਨ ਰਹਿ ਨਾ ਜਾਵੇ, ਇਹ ਇੱਛਾ ਹੀ ਨਾ ਮਨ ਵਿੱਚ ਰਹਿ ਜਾਵੇ ਕਿ ਦੂਜਾ ਵਾਰ ਜੇ ਕਿਤੇ ਮੈਨੂੰ ਗੁਰੂ ਜੀ ਦੇ ਦਿੰਦੇ ਤਾਂ ਫਿਰ ਤਾਂ ਉਹਨਾਂ ਨੂੰ ਮੈਂ ਮਾਰ ਹੀ ਲੈਣਾ ਸੀ।
ਸੁਣ ਕੇ ਪਠਾਨ ਹੋਏ ਲਾਜਲੀਨ,
ਤੇ ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਤੋਂ ਸੁਣਿਆ ਤਾਂ ਸੁਣ ਕੇ ਪੈਂਡ ਖਾਨ ਜੋ ਹੈ ਬੜਾ ਹੀ ਸ਼ਰਮਿੰਦਾ ਹੋਇਆ।
ਨਹਿ ਕਹਿਤ ਬਾਤ ਮੁਖ ਮੌਨਕੀਨ,
ਤੇ ਆਪਣੇ ਜੋ ਮਨ ਵਿੱਚ ਸ਼ਰਮ ਕਰਕੇ ਤੇ ਮੁਖੋਂ ਚੁੱਪ ਧਾਰ ਕੇ ਕੋਈ ਗੱਲ ਨਹੀਂ ਕਹਿੰਦਾ।
ਔਰ ਮੈਂ ਬਿਸੂਰ ਕਰਕੇ ਵਿਚਾਰ,
ਔਰ ਮੈਂ ਬਿਸੂਰ ਕਰਕੇ ਵਿਚਾਰ, ਸੋ ਮਨ ਵਿੱਚ ਬੜਾ ਝੂਰ ਕੇ ਤੇ ਚਿੱਤ ਵਿੱਚ ਇਸ ਤਰ੍ਹਾਂ ਫਿਰ ਵਿਚਾਰ ਕਰਦਾ।
ਕਿਆ ਭਇਓ ਮੋਹੇਗਾ ਨਿਫਲਵਾਰ,
ਤੇ ਮਨ ਵਿੱਚ ਇਸ ਤਰ੍ਹਾਂ ਪਛਚਾਤਾਪ ਕਰਦਾ ਝੂਰਦਾ ਆ ਕਿ ਪਤਾ ਨਹੀਂ ਮੈਨੂੰ ਕੀ ਹੋ ਗਿਆ ਹੈ, ਅੱਗੇ ਤਾਂ ਮੇਰਾ ਵਾਰ ਖਾਲੀ ਨਹੀਂ ਸੀ ਕਦੇ ਗਿਆ, ਤਾਂ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੈ।
ਹੈ ਕੋ ਤਵਾਹੇ ਗੁਰ ਭਾਖ ਫੇਰ,
ਵਾਰ ਮੇਰਾ ਨਿਸਫਲ ਕਿਉਂ ਚਲਾ ਗਿਆ, ਇਸ ਪ੍ਰਕਾਰ ਮਨ ਵਿੱਚ ਸੋਚਦਾ ਹੋਇਆ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਵੇਖਦਾ ਹੈ ਪਰ ਬੋਲਦਾ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਘੋੜੇ ਨੂੰ ਕੁਦਾ ਕੇ ਫਿਰ ਇਸ ਵੱਲ ਨੂੰ ਹੋਏ ਹਨ।
ਕਰ ਕਰ ਵਾਰ ਖਾਨ ਪੁਨ ਦੁਤੀ ਅਬੇਰ,
ਤੇ ਫਿਰ ਇਸ ਨੂੰ ਪੈਂਡੇ ਖਾਨ ਨੂੰ ਕਹਿੰਦੇ ਨੇ ਕਿ ਪੈਂਡੇ ਖਾਨ ਆਪਣਾ ਦੂਜਾ ਵਾਰ ਵੀ ਕਰ ਲੈ।
ਪ੍ਰਭ ਵਾਰ ਵਾਰ ਤੇਹ ਕੋ ਸੁਣਾਏ,
ਤੇ ਸਤਿਗੁਰੂ ਜੀ ਨੇ ਪੈਂਡੇ ਖਾਨ ਨੂੰ ਵਾਰ ਵਾਰ ਇਸ ਤਰ੍ਹਾਂ ਵਾਰ ਕਰਨ ਵਾਸਤੇ ਵਚਨ ਸੁਣਾਏ।
ਮਨ ਰੱਖੋ ਨਾਹੇ ਕਰ ਲੇ ਹੋ ਦਾਏ,
ਕਿਹਾ ਕਿ ਮਨ ਵਿੱਚ ਨਾ ਇੱਛਾ ਇਹ ਰਹਿ ਜਾਵੇ ਤੇਰੇ, ਇੱਕ ਵਾਰ ਦੂਸਰਾ ਵਾਰ ਕਰਕੇ ਆਪਣਾ ਦਾਵ ਲਗਾ ਕੇ ਵੇਖ ਲੈ।
ਤਬ ਪੈਂਡ ਖਾਨ ਚਪ ਕਹਿਤ ਬੈਨ,
ਤਾਂ ਖਿੱਜ ਕੇ ਪੈਂਡੇ ਖਾਨ ਅੱਗੋਂ ਕਹਿਣ ਲੱਗਾ ਹੈ।
ਸਨ ਮੁਖ ਨ ਹੋਤ ਮੋਹਿ ਲਾਜ ਨੈਣ,
ਸਤਿਗੁਰੂ ਜੀ ਨੂੰ ਕਹਿੰਦਾ ਹੈ ਜਿਹੜਾ ਪਹਿਲਾਂ ਕਹਿੰਦਾ ਸੀ ਸਿੰਘਾਂ ਨੂੰ ਕਿ ਤੁਹਾਡੇ ਗੁਰੂ ਨੂੰ ਤਾਂ ਮੈਂ ਇੱਕ ਵਾਰ ਨਾਲ ਹੀ ਵਿੰਨ ਦੇਵਾਂਗਾ, ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਹੋ ਕੇ ਕਹਿੰਦਾ ਕਿ ਮਹਾਰਾਜ ਮੇਰੇ ਨੇਤਰਾਂ ਵਿੱਚ ਬਹੁਤ ਲੱਜਾ ਇਸ ਵੇਲੇ, ਅਤੇ ਮੈਥੋਂ ਤੁਹਾਡੇ ਅੱਗੇ ਕੁਝ ਬੋਲ ਨਹੀਂ ਉੜਦਾ।
ਮੈਂ ਨਿਕਟ ਹੋਏ ਇਮ ਬਾਣ ਤਿਆਗ,
ਅਤੇ ਮਹਾਰਾਜ ਮੈਂ ਤੁਹਾਡੇ ਨੇੜੇ ਹੋ ਕੇ ਤੁਹਾਡੇ ਉੱਪਰ ਵਾਰ ਕੀਤਾ ਪਰ ਮੇਰਾ ਵਾਰ ਫਿਰ ਵੀ ਨਿਸਫਲ ਚਲਾ ਗਿਆ।
ਤੁਮ ਜੀਤ ਦਿਖੋ ਨਹਿ ਕਿਤੋਂ ਲਾਗ,
ਅਤੇ ਤੁਸੀਂ ਮੇਰੇ ਸਾਹਮਣੇ ਮੇਰੇ ਵੱਲੋਂ ਵਾਰ ਕਰਨ 'ਤੇ ਫਿਰ ਵੀ ਜਿਉਂਦੇ ਹੀ ਦਿਸ ਰਹੇ ਹੋ, ਤੁਹਾਡੇ ਸਰੀਰ ਉੱਪਰ ਮੈਂ ਆਪਣੇ ਤੀਰ ਨੂੰ ਨਹੀਂ ਛੁਹਾ ਸਕਿਆ।
ਬਹੁ ਕਰਾ ਅਭਿਆਸ ਤਿਸ ਕੋ ਤੇ ਘਰ,
ਬੜਾ ਅਭਿਆਸ ਭਾਵੇਂ ਮੈਂ ਕੀਤਾ ਹੈ ਧਨਖ ਵਿਦਿਆ ਦਾ, ਪਰ ਮੇਰੇ ਕੀਤੇ ਹੋਏ ਅਭਿਆਸ ਨੂੰ ਮੈਂ ਆਪ ਹੀ ਲਾਹਨਤ ਪਾਉਂਦਾ ਹਾਂ।
ਇਸ ਵਕਤ ਚੁੱਕਿਓ ਦੋਏ ਦਲ ਮਜਹਰ,
ਤੇ ਇਸ ਤਰ੍ਹਾਂ ਮੈਂ ਦੋਹਾਂ ਦਲਾਂ ਵਿੱਚ ਇਸ ਵੇਲੇ ਜੋ ਆਪਣੀ ਵੱਲੋਂ ਵਾਰ ਕਰਕੇ ਫਿਰ ਵੀ ਥੱਕ ਗਿਆ।
ਹੋਏ ਵੀਰ ਬਹਾਦਰ ਇੱਕ ਵਾਰ,
ਤੇ ਮਹਾਰਾਜ ਤੁਸੀਂ ਮੈਨੂੰ ਦੂਸਰਾ ਵਾਰ ਕਰਨ ਵਾਸਤੇ ਕਹਿੰਦੇ ਹੋ, ਮੈਂ ਸਮਝਦਾ ਕਿ ਜਿਹੜਾ ਬੜਾ ਵੱਡਾ ਬਹਾਦਰ ਸੂਰਮਾ ਹੋਵੇ ਉਸ ਨੂੰ ਤਾਂ ਇੱਕੋ ਹੀ ਵਾਰ ਕਰਨਾ ਚਾਹੀਦਾ ਹੈ।
ਪਰ ਕਹਿਤ ਅਬੈ ਤੁਮ ਬਾਰ ਬਾਰ,
ਸੂਰਮੇ ਦਾ ਕੰਮ ਹੁੰਦਾ ਹੈ ਕਿ ਆਪਣਾ ਇੱਕ ਵਾਰ ਕਰਨਾ ਅਤੇ ਫਿਰ ਦੂਸਰਾ ਵਾਰ ਕਰਨ ਦਾ ਅੱਗੋਂ ਦੁਸ਼ਮਣ ਨੂੰ ਮੌਕਾ ਦੇਣਾ, ਪਰ ਮਹਾਰਾਜ ਮੈਂ ਇੱਕ ਵਾਰ ਤਾਂ ਭਾਵੇਂ ਆਪਣਾ ਕਰ ਲਿਆ ਨਿਸਫਲ ਗਿਆ ਆ, ਹੁਣ ਤੁਹਾਨੂੰ ਮੌਕਾ ਦੇਣ ਦੀ ਬਜਾਏ ਤੁਹਾਡੇ ਵੱਲੋਂ ਵਾਰ ਵਾਰ ਕਹਿਣ 'ਤੇ,
ਤੁਮਰੇ ਵਚਨ ਕੋ ਵਾਰ ਦੂਜ,
ਅਤੇ ਤੁਹਾਡਾ ਵਚਨ ਮੰਨ ਕੇ ਮੈਂ ਦੂਜਾ ਵਾਰ ਵਾਰ ਕਰਨ ਲਈ ਤਿਆਰ ਹੁੰਦਾ ਹਾਂ।
ਕਰ ਬੋ ਬਣਿਓ ਹੋ ਦੀਹ ਪੂਜ,
ਅਤੇ ਹਹੋ ਦੀਹ ਪੂਜ, ਮਹਾਰਾਜ ਤੁਸੀਂ ਤਾਂ ਵੱਡੇ ਪੂਜਨੀਕ ਹੋ, ਤੁਹਾਡਾ ਵਚਨ ਕਿਉਂ ਨਾ ਮੰਨਾਂ, ਇਸ ਕਰਕੇ ਮੈਨੂੰ ਹੁਣ ਤੁਹਾਡਾ ਵਚਨ ਮੰਨ ਕੇ ਤੁਹਾਡੇ ਉੱਪਰ ਵਾਰ ਕਰਨਾ ਬਣਦਾ ਹੈ।
ਨਹਿ ਕਰਹੁ ਨਾਹੇ ਇਹ ਲਖਵਾਏ,
ਤੇ ਮੈਂ ਹੁਣ ਤੁਹਾਡਾ ਵਚਨ ਮੰਨ ਕੇ ਨਾਹ ਨਹੀਂ ਕਰੂੰਗਾ। ਆਪ ਤੁਹਾਡੇ ਉੱਪਰ ਵਾਰ ਕਰਦਾ ਹਾਂ, ਤੇ ਵੇਖਿਓ ਹੁਣ ਮੇਰਾ ਵਾਰ ਤੁਹਾਡੇ ਉੱਪਰ ਆਉਣ ਲੱਗਾ ਜੇ।
ਸਵਧਾਨ ਆਪ ਹੂ ਜਹਿ ਬਣਾਏ,
ਤੇ ਆਪ ਆਪਣੇ ਆਪ ਨੂੰ ਸਾਵਧਾਨ ਕਰ ਲਓ ਬਣਾ ਸਵਾਰ ਕੇ।
ਕਹਿ ਕਰ ਕੁਦੰਡ ਲੀਨਸ ਕਠੋਰ,
ਇਸ ਤਰ੍ਹਾਂ ਕਹਿ ਕੇ ਪੈਂਡੇ ਖਾਨ ਨੇ ਆਪਣਾ ਸਖਤ ਧਨੁਖ ਆਪਣੇ ਹੱਥਾਂ ਵਿੱਚ ਬਲ ਸਹਿਤ ਪਕੜਿਆ।
ਭਾਥਾ ਮਜਹਰ ਸਰ ਕਾਢ ਘੋਰ,
ਤੇ ਆਪਣਾ ਭਿਆਨਕ ਤਿੱਖਾ ਤੀਰ ਆਪਣੇ ਪੱਥੇ ਵਿੱਚੋਂ ਪੈਂਡੇ ਖਾਨ ਨੇ ਬਾਹਰ ਕੱਢਿਆ।
ਬਾਗਰ ਤਸਾਏ ਵਿੱਚ ਪੰਚ ਫਾਗ,
ਤੇ ਫਿਰ ਧਨੁਖ ਦੇ ਚਿੱਲੇ ਵਿੱਚ ਜੋ ਆਪਣੇ ਤਿੱਖੇ ਤੀਰ ਦੀ ਬਾਗੜ ਹੈ ਉਸ ਨੂੰ ਜੜਿਆ ਹੈ।
ਕਰ ਸ਼ਿਸ਼ਤ ਐਂਚ ਕਰ ਸ਼੍ਰੋਣ ਲਾਗ,
ਤੇ ਸੇਧ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਨਿਸ਼ਾਨਾ ਤੱਕਣ ਵਾਸਤੇ ਸਿੱਧੀ ਹੈ, ਤੇ ਧਨੁਖ ਦੇ ਚਿੱਲੇ ਵਿੱਚ ਤੀਰ ਜੜ ਕੇ ਤੇ ਤੰਦੀ ਨੂੰ ਖਿੱਚਦਾ ਹੈ ਸਤਿਗੁਰੂ ਜੀ ਉੱਪਰ ਤੀਰ ਮਾਰਨ ਵਾਸਤੇ। ਖਿੱਚਦਿਆਂ ਹੋਇਆਂ ਇਸ ਦਾ ਹੱਥ ਆਪਣੇ ਕੰਨਾਂ ਨੂੰ ਲੱਗਿਆ।
ਬਖਤਰ ਸਰੀਰ ਆਛਾਦ ਹੇਰ,
ਤੇ ਕੀ ਵੇਖਦਾ ਆ ਕਿ ਧਨੁਖ ਦੀ ਤੰਦੀ ਨੂੰ ਤਾਂ ਖਿੱਚ ਲਿਆ ਸਤਿਗੁਰਾਂ ਉੱਪਰ ਵਾਰ ਕਰਨ ਲਈ, ਪਰ ਸਾਹਮਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਸਾਰਾ ਹੀ ਜੋ ਸੰਜੋਹ ਦੇ ਨਾਲ ਲੋਹੇ ਨਾਲ ਮੜਿਆ ਹੋਇਆ।
ਨਹਿ ਨਗਨ ਅੰਗ ਜਿਤ ਹਨਹਿ ਫੇਰ,
ਤੇ ਸੰਜੋਹ ਤੋਂ ਬਗੈਰ ਸਰੀਰ ਦਾ ਕੋਈ ਵੀ ਹਿੱਸਾ ਨਹੀਂ ਦਿਸਦਾ ਜਿਸ ਉੱਪਰ ਵਾਰ ਕਰ ਸਕੇ।
ਬਹਰੋ ਵਿਸਾਲ ਸ਼ੁਭ ਭਾਲ ਜਾਨ,
ਤੇ ਬਹਰੋ ਵਿਸਾਲ ਫਿਰ ਵੇਖਿਆ ਇਸਨੇ ਕਿ ਸ੍ਰੇਸ਼ਟ ਮੱਥਾ ਹੀ ਜੋ ਸਾਹਮਣੇ ਹੈ ਜਿੱਥੇ ਮੈਂ ਆਪਣਾ ਤੀਰ ਮਾਰ ਸਕਦਾ ਹਾਂ।
ਤੱਕ ਕਹਿ ਮਹਾਨ ਬਲ ਜੁੱਤ ਪਠਾਨ, ਤੱਕ ਕਹਿ ਮਹਾਨ ਬਲ ਜੁੱਤ ਪਠਾਨ,
ਤੇ ਪਠਾਨ ਨੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੱਥੇ ਦਾ ਜਦੋਂ ਨਿਸ਼ਾਨਾ ਤੱਕਿਆ।
ਸਮ ਸਰਪ ਛੋਰ ਤੀਖਨ ਖਤੰਗ,
ਤੇ ਆਪਣਾ ਤਿੱਖਾ ਤੀਰ ਇਸ ਪੈਂਡੇ ਖਾਨ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮਸਤਕ ਦਾ ਨਿਸ਼ਾਨਾ ਤੱਕ ਕੇ ਛੱਡਿਆ ਆ, ਤੇ ਸੱਪ ਵਾਂਗ ਛੂੰਕਦਾ ਹੋਇਆ ਸਤਿਗੁਰਾਂ ਵੱਲ ਨੂੰ ਤੀਰ ਗਿਆ ਇਸ ਦਾ।
ਜਿਸ ਬੇਗ ਬਹੁਤ ਤੀਖਨ ਸੁਟੰਗ,
ਤੇ ਜਾਣੋ ਕਿ ਬਹੁਤ ਹੀ ਤੇਜ਼ੀ ਨਾਲ ਜਾਣ ਵਾਲਾ ਹੈ ਕਿਉਂਕਿ ਧਨੁਖ ਬਹੁਤ ਸਖਤ ਹੈ ਜਿਸ ਵਿੱਚੋਂ ਛੱਡਿਆ ਆ।
ਖਪਰਾ ਦਰਾਜ ਖਰ ਸਾਨ ਲਾਗ,
ਤੇ ਖਪਰਾ ਤੀਰ ਹੈ, ਚੌੜਾ ਤੀਰ ਹੈ, ਦਰਾਜ ਲੰਬਾ ਹੈ, ਔਰ ਜਿਸ ਨੂੰ ਸਾਨ ਉੱਪਰ ਲਗਾ ਕੇ ਬੜਾ ਹੀ ਤਿੱਖਾ ਕੀਤਾ ਹੋਇਆ।
ਸ਼ੁੰਕਿਓ ਸੋ ਜਾਤ ਜਬ ਖਾਨ ਤਿਆਗ,
ਜਦੋਂ ਪੈਂਡੇ ਖਾਨ ਨੇ ਆਪਣੇ ਧਨੁਖ ਵਿੱਚੋਂ ਤੀਰ ਸਤਿਗੁਰਾਂ ਵੱਲ ਨੂੰ ਛੱਡਿਆ ਆ ਤਾਂ ਛੂੰਕਦਾ ਹੋਇਆ ਮਹਾਰਾਜ ਵੱਲ ਗਿਆ ਹੈ।
ਲਟਪਟੀ ਸ਼ਾਲ ਗੁਰ ਸਿਰ ਲਪੇਟ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਉੱਪਰ ਲਟਪਟੀ ਜਿਹੀ ਸ਼ਾਲ, ਜੋ ਦਸਤਾਰ ਹੈ ਉੱਪਰ, ਜੋ ਪਟਕਾ ਹੈ ਆਪਣੇ ਦੁਮਾਲੇ ਉੱਪਰ ਮਹਾਰਾਜ ਸਾਹਿਬ ਨੇ ਸਜਾਇਆ ਹੋਇਆ, ਇਵੇਂ ਹੀ ਜਾਣੋ ਕਿ ਜਿਵੇਂ ਛੇਤੀ ਨਾਲ ਹੀ ਕਾਹਲੀ ਨਾਲ ਹੀ ਤਿਆਰੀ ਕੀਤੀ ਹੋਈ ਹੈ। ਮੋਹਰੇ ਬਹੁਤੇ ਪੇਚ ਵੀ ਨਹੀਂ ਉਸਦੇ ਕੱਢੇ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੰਗ ਯੁੱਧ ਦੀ ਤਿਆਰੀ ਵਾਸਤੇ ਇਸ ਕਰਕੇ ਲਟਪਟਾ ਜਿਹਾ ਹੀ ਇੱਧਰ ਉੱਧਰ ਕਰਕੇ ਹੀ ਆਪਣੇ ਸੀਸ ਉੱਪਰ ਪਰਨਾ ਬੰਨਿਆ ਹੋਇਆ।
ਤੇਹ ਛੋਰ ਸਾਥ ਕਰ ਤੀਰ ਭੇਟ,
ਤੇ ਮਹਾਰਾਜ ਨੇ ਜੋ ਛਾਲ ਦਸਤਾਰ ਉੱਤੇ ਪਟਕਾ ਸਜਾਇਆ ਹੋਇਆ ਹੈ ਅਤੇ ਉਸਦਾ ਜਿਹੜਾ ਲੜ ਛੱਡਿਆ ਹੋਇਆ ਹੈ, ਲੜ ਨੂੰ ਕਹਿ ਕੇ ਪੈਂਡੇ ਖਾਨ ਦਾ ਤੀਰ ਅਗਾਂਹ ਚਲਾ ਗਿਆ।
ਉੱਪਰ ਉਠਾਏਗਾ ਅਗਰ ਦੂਰ,
ਤੇ ਉਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੁਮਾਲੇ ਦੇ ਪੱਲੜੇ ਨੂੰ, ਲੜ ਨੂੰ ਛੂਹ ਕੇ ਉਤਾਹ ਉਠਾ ਕੇ ਪੈਂਡੇ ਖਾਨ ਦਾ ਤੀਰ ਅੱਗੇ ਚਲਾ ਗਿਆ।
ਬਿਸਮਾਏ ਰਹੇ ਦਲ ਦੋਹਨ ਸੂਰ,
ਦੂਰ ਜਾ ਪਿਆ ਆ ਉਹਦਾ ਤੀਰ, ਤੇ ਦੋਹਾਂ ਤਰਫਾਂ ਦੇ ਦਲਾਂ ਦੇ ਜਿਹੜੇ ਸੂਰਮੇ ਆ ਉਹ ਵੇਖ ਕੇ ਪੈਂਡੇ ਖਾਨ ਦਾ ਵਾਰ ਵਿਅਰਥ ਖਾਲੀ ਚਲਾ ਗਿਆ ਜਾਣ ਕੇ ਬੜੇ ਹੈਰਾਨ ਹੋਏ।
ਡੁੱਬਿਓ ਪਠਾਨ ਬਹੁ ਲਾਜ ਮਾਹੇ,
ਤੇ ਕੀ ਵੇਖਦੇ ਆ ਕਿ ਪੈਂਡੇ ਖਾਨ ਜਿਹੜਾ ਬੜਾ ਹੀ ਹੰਕਾਰ ਨਾਲ ਲਲਕਾਰਦਾ ਵੰਗਾਰਦਾ ਸੀ ਤੇ ਫੌਜਾਂ ਸਮੇਤ ਚੜ੍ਹ ਕੇ ਆਇਆ, ਰਾਹ ਵਿੱਚ ਇਹ ਕਹਿੰਦਾ ਆ ਜਾਂਦਿਆਂ ਸਾਰ ਆਪਾਂ ਮਾਰ ਲੈਣਾ ਆ ਗੁਰਾਂ ਨੂੰ, ਅਨੰਦਪੁਰ ਸਾਹਿਬ ਵਿੱਚੋਂ ਕੱਢ ਲੈਣਾ ਆ, ਕੱਢ ਦਿਆਂਗੇ ਪਹਾੜੀ ਰਾਜਿਆਂ ਨੂੰ ਖੁਸ਼ ਕਰ ਦਿਆਂਗੇ, ਇਵੇਂ ਜੋ ਕਹਿੰਦਾ ਆਇਆ ਹੁਣ ਬੜਾ ਹੀ ਇਹ ਸ਼ਰਮਸ਼ਾਰ ਨਜ਼ਰ ਆਉਂਦਾ ਆ।
ਤੁਰਕਾਨ ਵਿਖੇ ਬੜ ਨਾਮ ਜਾਹੇ,
ਸੋ ਲੱਜਿਆ ਵਿੱਚ ਹੀ ਸ਼ਰਮ ਵਿੱਚ ਹੀ ਜਾਣੋ ਕਿ ਡੁੱਬ ਗਿਆ ਹੈ। ਅਤੇ ਜਿਸ ਪੈਂਡੇ ਖਾਨ ਦਾ ਤੁਰਕਾਣੀ ਪਠਾਣਾਂ ਦੀਆਂ ਫੌਜਾਂ ਵਿੱਚ ਬੜਾ ਹੀ ਨਾਮ ਪ੍ਰਸਿੱਧ ਸੀ,
ਢਿੱਗ ਅਗਰ ਲੱਛ ਬਨ ਸ਼ਤਰਬੀਰ,
ਤੇ ਮਨ ਵਿੱਚ ਸੋਚਣ ਲੱਗਾ ਕਿ ਮੇਰੇ ਅੱਗੇ ਨਿਸ਼ਾਨਾ ਬਣ ਕੇ ਮੇਰੇ ਵੈਰੀ ਦੇ ਰੂਪ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਸਾਹਮਣੇ ਖੜ੍ਹੇ ਹਨ।
ਮੁਝ ਕੋ ਪ੍ਰਚਾਰ ਥਿਰਤਾ ਸਤੀਰ,
ਬੜੇ ਧੀਰਜ ਦੇ ਸਹਿਤ ਟੇਕੇ ਹੋਇਆ ਤੇ ਮੈਨੂੰ ਮੰਗਾਰ ਰਹੇ ਨੇ।
ਸਦ ਹੈਫ ਕਰਨ ਵਿਦਿਆ ਵਿਸਾਲ,
ਤੇ ਮਨ ਵਿੱਚ ਇਸ ਤਰ੍ਹਾਂ ਪੈਂਡੇ ਖਾਨ ਸੋਚਦਾ ਆ ਕਿ ਜੋ ਬੜੇ ਹੀ ਅਭਿਆਸ ਕਰਦਾ ਰਿਹਾ ਸ਼ਸਤਰ ਵਿਦਿਆ ਦੇ, ਮੈਂ ਨਿਤਾ ਪ੍ਰਤੀ ਕਈਆਂ ਨੂੰ ਆਪਣੇ ਨਾਲ ਲੈ ਕੇ ਯੁੱਧ ਵਿਦਿਆ ਦਾ ਅਭਿਆਸ ਕਮਾਉਂਦਾ ਰਿਹਾ, ਫਿਰ ਇਕੱਲਾ ਇਕਾਂਤ ਵਿੱਚ ਹੋ ਕੇ ਵੀ ਧਨੁਖ ਵਿਦਿਆ ਦਾ ਵੀ ਅਭਿਆਸ ਮੈਂ ਕੀਤਾ ਆ। ਇਸ ਤਰ੍ਹਾਂ ਜਿਹੜਾ ਮੈਂ ਅਭਿਆਸ ਕਰਨ ਦਾ ਸਮਾਂ ਲਗਾਇਆ ਸੀ ਉਹ ਸਭ ਵਿਅਰਥ ਚਲਾ ਗਿਆ ਹੈ।
ਨਹਿ ਸਰਿਓ ਕਾਰ ਜਬ ਜੰਗ ਕਾਲ,
ਲਹੰਤ ਹੈ ਮੇਰੇ ਅਭਿਆਸ ਕਰਨ ਨੂੰ, ਜਦੋਂ ਕਿ ਇੰਨੀ ਸ਼ਸਤਰ ਵਿਦਿਆ ਵੀ ਸਿੱਖੀ ਆ ਅਤੇ ਫਿਰ ਵੀ ਜੰਗ ਦੇ ਸਮੇਂ ਜੇਕਰ ਕੰਮ ਹੀ ਨਾ ਕੋਈ ਸਰ ਸਕਿਆ ਤਾਂ ਇਸ ਵਿਦਿਆ ਦਾ ਕੀ ਲਾਭ ਹੋਇਆ।
ਅਬ ਵਾਰ ਤਿਨਹੋ ਕਹੋ ਬਨ ਹੈ ਦੇਨ,
ਮਨ ਵਿੱਚ ਸੋਚਦਾ ਆ ਕਿ ਆਪਣੇ ਵਾਰ ਤਾਂ ਮੈਂ ਕਰ ਲਏ ਆ, ਗੁਰਾਂ ਨੇ ਮੈਨੂੰ ਦੂਜਾ ਵਾਰ ਵੀ ਦੇ ਦਿੱਤਾ ਆ, ਉਹ ਵੀ ਮੇਰਾ ਖਾਲੀ ਚਲਾ ਗਿਆ ਵਾਰ, ਅਤੇ ਹੁਣ ਗੁਰਾਂ ਨੂੰ ਵਾਰ ਦੇਣਾ ਬਣਦਾ ਮੇਰੀ ਤਰਫੋਂ।
ਜਿਮ ਕੀਏ ਜੰਗ ਮਹਿ ਦੇਨ ਲੈਣ,
ਜਿਵੇਂ ਜੰਗ ਦੇ ਮੈਦਾਨ ਵਿੱਚ ਲੈਣ ਦੇਣ ਕਰੀਦਾ ਹੈ, ਜੰਗ ਕਰਦਿਆਂ ਹੋਇਆਂ ਵਾਰ ਦਿੱਤਾ ਜਾਂਦਾ ਆ ਔਰ ਵਾਰ ਆਪਣੇ ਸਮਾਂ ਮਿਲਣ 'ਤੇ ਵਾਰ ਲਿਆ ਜਾਂਦਾ ਹੈ, ਇਸ ਪ੍ਰਕਾਰ ਦੀ ਰੀਤੀ ਅਨੁਸਾਰ ਵਾਰ ਦੇਣਾ ਚਾਹੀਦਾ ਮੈਨੂੰ।
ਦੋਹਰਾ ਇਸ ਵਿਦ ਹੱਥ ਕੈ ਖਾਨ ਸਰ,
ਇਸ ਤਰ੍ਹਾਂ ਜਦੋਂ ਪੈਂਡੇ ਖਾਨ ਨੇ ਆਪਣੇ ਦੋ ਵਾਰ ਤੀਰਾਂ ਦੇ ਕਰ ਲਏ,
ਰਹਿਓ ਹਿਰਦੈ ਪਛਤਾਏ,
ਮਨ ਵਿੱਚ ਬੜਾ ਹੀ ਪਛਤਾਉਂਦਾ ਰਿਹਾ ਬਾਅਦ ਵਿੱਚ,
ਆਦਿਕ ਦੀਨਾ ਬੇਗ ਤੇ,
ਜਿਹੜਾ ਦੀਨਾ ਬੇਗ ਹੈ 5000 ਇਹਦਾ ਸਾਥੀ ਹੈ,
ਦੇਖਤ ਰਣ ਬਿਸਮਾਏ,
ਉਹ ਵੀ ਵੇਖਦਾ ਹੈ ਅਤੇ ਹੋਰ ਜਿਹੜੇ ਸਿਪਾਹੀ ਹਨ ਬੜੇ ਬੜੇ ਤਗੜੇ ਇਸ ਦੇ ਜਵਾਨ ਨੇ ਉਹ ਵੀ ਵੇਖ ਕੇ ਬੜੇ ਹੈਰਾਨ ਹੁੰਦੇ ਆ।
ਭੁਜੰਗ ਛੰਦ ਰਹਿਓ ਖਾਨ ਠੰਡੋ ਬਲੀ ਲਾਜ ਪਾਏ,
ਅਤੇ ਜੋ ਬਲਵਾਨ ਹੈ ਪੈਂਡੇ ਖਾਨ ਬੜੀ ਹੀ ਸ਼ਰਮ ਕਰਦਾ ਹੋਇਆ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਖੜ੍ਹਾ ਰਿਹਾ,
ਤਿਖੈ ਵੀਰ ਸਾਰੇ ਜਥਾ ਜੰਗ ਦਾਏ,
ਅਤੇ ਸਾਰੇ ਸਿਪਾਹੀ ਇਸ ਦੀ ਫੌਜ ਦੇ ਵੀ ਵੇਖ ਰਹੇ ਆ ਕਿ ਜੰਗ ਦੇ ਕਿਸ ਤਰ੍ਹਾਂ ਦੇ ਹੁਣ ਦਾਹ ਵਰਤੇ ਜਾਣਗੇ।
ਦੋ ਵੀਰ ਬੰਕੇ ਅਰੀਲੇ ਵਿਸਾਲੇ,
ਅਤੇ ਵੇਖਦੇ ਆ ਕਿ ਦੋਵੇਂ ਹੀ ਬੜੇ ਹੀ ਬੰਕੇ ਸੁੰਦਰ ਅੜ ਕੇ ਰਹਿਣ ਵਾਲੇ ਇਹ ਸੂਰਮੇ ਹਨ, ਗੁਰੂ ਜੀ ਔਰ ਇੱਧਰ ਪੈਂਡੇ ਖਾਂ ਹੈ।
ਦੋ ਸੈਨ ਸਵਾਮੀ ਕੁਦੰਡੰਗ ਸੰਭਾਲੇ,
ਦੋਵੇਂ ਹੀ ਫੌਜਾਂ ਦੇ ਜਰਨੈਲ ਅਤੇ ਆਪਣੇ ਹੱਥਾਂ ਵਿੱਚ ਇਹਨਾਂ ਨੇ ਧਨਕ ਸੰਭਾਲੇ ਹੋਏ ਆ।
ਦੋ ਤੇਜ ਕੋਹਰੇ ਕਰੇ ਉਹ ਜਵਾਰੇ,
ਬਲ ਵਾਲੇ ਘੋੜਿਆਂ 'ਤੇ ਇਹ ਸਵਾਰ ਨੇ ਆਪਣੇ ਘੋੜਿਆਂ ਨੂੰ ਤੇਜ ਕਰਕੇ ਇੱਧਰ ਉੱਧਰ ਕੁਦਾਉਂਦੇ ਆ।
ਦੋ ਤੀਰ ਵਿੱਦਿਆ ਗੁਰੂਰੀ ਕਰਾਰੇ,
ਅਤੇ ਤੀਰ ਵਿੱਦਿਆ ਦੇ ਵਿੱਚ ਬੜੇ ਇਹ ਨਿਪੁੰਨ ਹਨ, ਆਪਣੀ ਆਪਣੀ ਜੋ ਧਨਖ ਵਿੱਦਿਆ ਉੱਪਰ ਵੀ ਇਹਨਾਂ ਨੂੰ ਮਾਣ ਹੈ।
ਦੋ ਜੰਗ ਜੇਤਾ ਕਰੇ ਜੀਤ ਆਸਾ,
ਅਤੇ ਦੋਵੇਂ ਹੀ ਜੰਗ ਦੇ ਵਿੱਚ ਜਿੱਤ ਦੀ ਆਸ ਧਾਰਨ ਕਰਕੇ ਜਿੱਤ ਪ੍ਰਾਪਤ ਕਰਨ ਦਾ ਉਤਸ਼ਾਹ ਰੱਖਣ ਵਾਲੇ ਹਨ, ਯੁੱਧ ਜੇਤੂ ਹਨ।
ਦੋ ਜੰਗ ਕੇ ਪੁੰਜ ਦੇਖੈ ਤਮਾਸ਼ਾ,
ਅਤੇ ਦੋਵੇਂ ਹੀ ਸੋ ਜੰਗ ਦੀਆਂ ਜੋ ਯੁੱਧ ਦੀਆਂ ਫੌਜਾਂ ਹਨ ਦੋਹਾਂ ਦਲਾਂ ਦੀਆਂ, ਇਹ ਦੋਹਾਂ ਪਾਸਿਆਂ ਤੋਂ ਜੰਗ ਦਾ ਤਮਾਸ਼ਾ ਆਪਣੇ ਆਪਣੇ ਜਰਨੈਲਾਂ ਦਾ ਵੇਖ ਰਹੀਆਂ।
ਗੁਰੂ ਜੀ ਤਬੈ ਫੇਰ ਨੀਲਾ ਫੰਦਾ ਹੋ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਦੋਂ ਵੇਖਿਆ ਹੈ ਕਿ ਪੈਂਡੇ ਖਾਂ ਨੇ ਆਪਣੇ ਦੋ ਵਾਰ ਕਰ ਲਏ ਆ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਨੀਲੇ ਘੋੜੇ ਨੂੰ ਇਸ ਵੱਲ ਨੂੰ ਕੁਦਾਇਆ।
ਖਰੋ ਖਾਨ ਕੇ ਸਾਥ ਉੱਚੇ ਅਲਾਇਓ,
ਅਤੇ ਜਿਹੜਾ ਪੈਂਡੇ ਖਾਨ ਜਿੱਥੇ ਖੜ੍ਹਾ ਆ ਇਸ ਦੇ ਸਾਹਮਣੇ ਹੋ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਉੱਚੀ ਆਵਾਜ਼ ਵਿੱਚ ਬੋਲ ਕੇ ਲਲਕਾਰਿਆ ਇਹਨੂੰ,
ਹਤੈ ਤੀਰ ਤੋ ਹੀ ਦਿਜੈ ਵਾਰ ਮੇਰਾ,
ਅਤੇ ਸਾਡਾ ਵਾਰ ਵੀ ਦੇ ਦੇ ਪੈਂਡੇ ਖਾਂ, ਆਪਾਂ ਹੁਣ ਤੈਨੂੰ ਤੀਰ ਮਾਰੀਏ ਆਪਣਾ।
ਕਰਿਓ ਓਜ ਜੇਤੋ ਪਿਖਿਓ ਸਰਬ ਤੇਰਾ,
ਅਤੇ ਜਿੰਨਾ ਵੀ ਸਾਰਾ ਤੂੰ ਆਪਣਾ ਬਲ ਲਗਾ ਕੇ ਸਾਡੇ ਉੱਪਰ ਦੋ ਵਾਰ ਤੀਰਾਂ ਦੇ ਕਰ ਚੁੱਕਾ ਹੈ, ਉਹ ਬਲ ਤੇਰਾ ਅਸੀਂ ਹੁਣ ਵੇਖ ਲਿਆ ਕਿੰਨਾ ਕੁ ਹੈ ਤੇਰੇ ਵਿੱਚ।
ਸੁਨੇ ਖਾਨ ਬੋਲਿਓ ਲਿਜੈ ਵਾਰ ਦੋਈ,
ਅਤੇ ਸੁਣ ਕੇ ਪੈਂਡੇ ਖਾਂ ਕਹਿੰਦਾ ਕਿ ਗੁਰੂ ਜੀ ਤੁਸੀਂ ਮੈਨੂੰ ਦੋ ਵਾਰ ਦਿੱਤੇ ਆ ਅਤੇ ਮੈਂ ਵੀ ਹੁਣ ਤੁਹਾਨੂੰ ਆਪਣੇ ਵੱਲੋਂ ਦੋ ਵਾਰ ਕਰਨ ਦਾ ਮੌਕਾ ਦਿੰਦਾ ਹਾਂ।
ਜਥਾ ਮੈਂ ਕਰੇ ਆਪ ਕੇ ਸਾਥ ਸੋਈ,
ਜਿਸ ਤਰ੍ਹਾਂ ਮੈਂ ਤੁਹਾਡੇ ਉੱਪਰ ਦੋ ਵਾਰ ਕੀਤੇ ਉਸੇ ਤਰ੍ਹਾਂ ਹੀ ਤੁਹਾਨੂੰ ਦੋ ਵਾਰ ਕਰਨ ਦਾ ਸਮਾਂ ਦਿੰਦਾ ਹਾਂ।
ਗੁਰੂ ਫੇਰ ਬੋਲੇ ਨਹੀਂ ਦੋਏ ਲੇਹੈ।
ਸਤਿਗੁਰੂ ਕਲਗੀਧਰ ਪਾਤਸ਼ਾਹ ਪੈਂਡੇ ਖਾਂ ਤੋਂ ਸੁਣ ਕੇ ਆਖਦੇ ਆ ਕਿ ਪੈਂਡੇ ਖਾਂ ਤੂੰ ਦੋ ਵਾਰ ਲਿਆ ਪਰ ਅਸੀਂ ਦੋ ਵਾਰ ਨਹੀਂ ਲਵਾਂਗੇ।
ਅਹੈ ਏਕ ਨੀਕੋ ਕਹੈ ਵੀਰ ਜੇ ਹੈ।
ਜਿਹੜੇ ਵੱਡੇ ਬਹਾਦਰ ਸੂਰਮੇ ਆ ਉਹ ਇਸ ਤਰ੍ਹਾਂ ਕਹਿੰਦੇ ਆ ਕਿ ਜਿਹੜਾ ਧਨੁਖ ਵਿੱਦਿਆ ਵਿੱਚ ਨਿਪੁੰਨ ਹੋਵੇ ਨਾ ਉਸ ਵਾਸਤੇ ਇੱਕੋ ਹੀ ਵਾਰ ਕਾਫੀ ਹੁੰਦਾ ਆ, ਇਸ ਕਰਕੇ ਇੱਕੋ ਹੀ ਵਾਰ ਅਸੀਂ ਤੇਰੇ 'ਤੇ ਕਰਾਂਗੇ।
ਦੋਹਰਾ ਫਿਰਕਤ ਵਾਰ ਸੋ ਮੁਰਦ ਮਹਿ।
ਜਿਹੜਾ ਫਿਰਕਤ ਵਾਰ ਕਰਨਾ ਆ ਭਾਵ ਕੇ ਮੁੜ ਮੁੜ ਕੇ ਫਿਰ ਵਾਰ ਕਰੀ ਜਾਣਾ, ਉਸੇ ਵੇਲੇ ਹੀ ਵਾਰ ਵਾਰ ਕਰੀ ਜਾਣਾ, ਅੱਗੋਂ ਵਾਰ ਕਰਨ ਦਾ ਮੌਕਾ ਨਾ ਦੇਣਾ।
ਹੋਤ ਹਰਾਮੈ ਖੋਰ।
ਜਿਹੜੇ ਮਰਦਊ ਹਨ, ਜਿਹੜੇ ਬਹਾਦਰ ਯੋਧੇ ਸੂਰ ਵੀਰ ਹਨ, ਉਹਨਾਂ ਵਾਸਤੇ ਫਿਰ ਇਹ ਬੜੀ ਲੱਜਾ ਵਾਲੀ ਗੱਲ ਹੁੰਦੀ ਆ ਜੇਕਰ ਹੇਠ ਉੱਪਰ ਹੀ ਵਾਰ ਆਪਣੇ ਕਰੀ ਜਾਣ ਤਾਂ। ਇਹ ਹਰਾਮ ਖੋਰਾਂ ਦਾ ਕੰਮ ਹੈ ਕਿ ਅੱਗੋਂ ਦੁਸ਼ਮਣ ਨੂੰ ਵਾਰ ਕਰਨ ਦਾ ਮੌਕਾ ਨਾ ਦੇਣਾ ਅਤੇ ਆਪਣੀ ਵੱਲੋਂ ਇੱਕ ਵਾਰ ਕਰਕੇ ਫਿਰ ਦੂਸਰਾ ਵਾਰ ਕਰੀ ਜਾਣਾ, ਹੇਠ 'ਤੇ ਹੀ ਵਾਰ ਕਰੀ ਜਾਣੇ।
ਜਾਂ ਤੇ ਪਲਟਾ ਹਮ ਕਰੈ।
ਇਸ ਕਰਕੇ ਅਸੀਂ ਤੇਰਾ ਵਾਰ ਸਾਡੇ ਉੱਪਰ ਹੁਣ ਬਦਲੇ ਆਪਣਾ ਵਾਰ ਕਰਾਂਗੇ।
ਇੱਕ ਖਤੰਗ ਕਹੋ ਛੋਰ।
ਇੱਕੋ ਹੀ ਤੀਰ ਨੂੰ ਛੱਡ ਕੇ ਆਪਾਂ ਤੇਰੇ ਵਾਰ ਬਦਲੇ ਆਪਣਾ ਵਾਰ ਕਰ ਦੇਣਾ ਆ।
ਸਾਬਾਸ ਛੰਦ ਇਮ ਕਹਿ ਫੇਰੀਏ।
ਇਸ ਪ੍ਰਕਾਰ ਜਦੋਂ ਕਿਹਾ ਹੈ ਸਤਿਗੁਰੂ ਮਹਾਰਾਜ ਸਾਹਿਬ ਨੇ ਪੈਂਡੇ ਖਾਨ ਨੂੰ
ਗੁਰ ਹੈ ਪਰੇਰੀਏ,
ਇਵੇਂ ਕਹਿ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਇਸ ਵੱਲ ਨੂੰ ਪ੍ਰੇਰਿਆ ਪੈਂਡੇ ਖਾਨ ਤਰਫ ਨੂੰ।
ਬਨ ਸਾਵਧਾਨ ਹੈ
ਤੇ ਸਾਵਧਾਨ ਹੋ ਕਰਕੇ
ਗਹਿ ਇੱਕ ਬਨ ਹੈ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਥੇ ਵਿੱਚੋਂ ਇੱਕ ਤਿੱਖਾ ਆਪਣਾ ਖਪਰਾ ਤੀਰ ਕੱਢਿਆ ਹੈ।
ਚੌਹਾਂ ਦਿਸ਼ੇ ਖਾਨ ਹੈ
ਤੇ ਚਾਰੇ ਤਰਫ ਇੱਧਰ ਉੱਧਰ ਜੋ ਪੈਂਡੇ ਖਾਨ ਫਿਰਦਾ ਆ ਤੇ ਹੋਰ ਜਿੰਨੇ ਵੀ ਜੋ ਸਿਪਾਹੀ ਹਨ ਨਾ ਪੈਂਡੇ ਖਾਨ ਦੀ ਫੌਜ ਦੇ ਉਹ ਇੱਧਰ ਉੱਧਰ ਹੋਏ ਫਿਰਦੇ ਹਨ।
ਫੇਰ ਕੇ ਕੰਨ ਹੈ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੈਂਡੇ ਖਾਨ ਦੇ ਚਾਰੇ ਤਰਫ ਆਪ ਆਪਣੇ ਨੀਲੇ ਘੋੜੇ ਨੂੰ ਫੇਰਿਆ।
ਬਖਤਰ ਬੰਦੀ
ਤੇ ਜਿਸ ਦੇ ਸਰੀਰ ਉੱਪਰ ਬਹੁਤ ਹੀ ਜੋ ਲੋਹਾ ਜਿਹੜਾ ਹੈ ਲੱਗਾ ਹੋਇਆ ਹੈ, ਲੋਹੇ ਨਾਲ ਸਾਰਾ ਸਰੀਰ ਪੈਂਡੇ ਖਾਨ ਦਾ ਮੜਿਆ ਹੋਇਆ, ਬਖਤਰ ਬੰਦ ਕੀਤਾ ਹੋਇਆ, ਸੰਜੋਹ ਨਾਲ ਟਕਿਆ ਹੋਇਆ।
ਗੁਰਸਰ ਸੰਧੀ।
ਗੁਰਸਰ ਸੰਧੀ ਭਾਵ ਕੇ ਸੰਧਣ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰ ਸੰਧਣ ਵਾਸਤੇ ਮਾਰਨ ਵਾਸਤੇ ਤਿਆਰ ਹੋਏ ਹਨ।
ਸਭ ਤਨ ਛਾਦੀ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨਖ ਦੇ ਚਿੱਲੇ ਵਿੱਚ ਤੀਰ ਜੜਿਆ ਤਾਂ ਵੇਖਦੇ ਹਨ ਕਿ ਇਸ ਦੇ ਸਰੀਰ ਦਾ ਕਿਹੜਾ ਹਿੱਸਾ ਆ ਜਿੱਥੇ ਕਿ ਸੰਜੋਹ ਨਾ ਪਾਈ ਹੋਵੇ ਉਸ ਉੱਪਰ ਵਾਰ ਕਰੀਏ, ਪਰ ਸਾਰਾ ਸਰੀਰ ਢੱਕਿਆ ਦਿਸਦਾ ਹੈ।
ਕਿਤਨਾ ਦਿਖਾਦੀ
ਤੇ ਕਿਤੇ ਵੀ ਖਾਲੀ ਥਾਂ ਨਹੀਂ ਨਜ਼ਰ ਆਉਂਦਾ।
ਜਿੱਤ ਸਰ ਮਾਰ ਹੈ
ਜਿੱਥੇ ਆਪਣਾ ਤੀਰ ਦਾ ਵਾਰ ਅਸੀਂ ਕਰਕੇ ਤੇ ਪੈਂਡੇ ਖਾਨ ਨੂੰ ਵਿੰਨ ਦੇਈਏ।
ਤਨ ਨਾ ਨਿਹਾਰ ਹੈ
ਤੇ ਇਸ ਪ੍ਰਕਾਰ ਸਰੀਰ ਦਾ ਹਿੱਸਾ ਜੋ ਹੈ ਖਾਲੀ ਨਹੀਂ ਨਜ਼ਰ ਆ ਰਿਹਾ।
ਬਖਤਰ ਸੰਗ ਹੈ
ਤੇ ਜੋ ਬਖਤਰ ਬੰਦ ਕੀਤਾ ਹੋਇਆ ਹੈ ਭਾਵ ਸਾਰੇ ਨੂੰ ਹੀ ਸੰਜੋਹ ਦੇ ਨਾਲ ਦੇਹੀ ਨੂੰ ਮੜਿਆ ਹੋਇਆ ਪੈਂਡੇ ਖਾਨ ਨੇ।
ਲਿਪਟ ਹੈ ਅੰਗ ਹੈ
ਇਹ ਸਾਰੇ ਸਰੀਰ ਨੂੰ ਲੋਹਾ ਲੱਗਿਆ ਹੋਇਆ ਹੈ ਆਲੇ ਦੁਆਲੇ।
ਮਹਿਦ ਪਠਾਨ ਹੈ
ਇਹ ਵੱਡਾ ਜੋ ਬੜਾ ਹੀ ਬਲਵਾਨ ਕਿਹਾ ਜਾਂਦਾ ਪੈਂਡੇ ਖਾਨ ਪਠਾਨ।
ਕਿਤ ਹਨ ਬੰਨ ਹੈ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਵੱਲ ਵੇਖਦੇ ਆ ਕਿ ਇਸ ਤੇ ਸਰੀਰ ਦੇ ਕਿਸ ਹਿੱਸੇ ਤੇ ਆਪਾਂ ਆਪਣਾ ਤੀਰ ਹੁਣ ਮਾਰਨਾ ਆ।
ਫਿਰ ਫਰ ਫੇਰਤ ਫਿਰ ਫਿਰ ਫੇਰਤ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁੜ ਮੁੜ ਕੇ ਫਿਰ ਇਸ ਵੱਲ ਨੂੰ ਨਿਸ਼ਾਨਾ ਤੱਕਣ ਵਾਸਤੇ ਇਸ ਦੇ ਸਰੀਰ ਦਾ ਖਾਲੀ ਥਾਂ ਵੇਖਦੇ ਹਨ ਮੁੜ ਮੁੜ ਕੇ।
ਹੈ ਬਰ ਪ੍ਰੇਰਿਤ
ਤੇ ਆਪਣੇ ਸ੍ਰੇਸ਼ਟ ਨੀਲੇ ਘੋੜੇ ਨੂੰ ਮਹਾਰਾਜ ਸਾਹਿਬ ਜੀ ਨਾਲ ਪ੍ਰੇਰਦੇ ਹਨ।
ਧਨ ਸਰ ਜੋਰੀ
ਤੇ ਸਤਿਗੁਰੂ ਜੀ ਨੇ ਧਨੁਖ ਦੇ ਚਿੱਲੇ ਵਿੱਚ ਤੀਰ ਜੋੜਿਆ।
ਕਰ ਕਰ ਜੋਰੀ
ਤੇ ਆਪਣੇ ਕਰ ਕਮਲਾਂ ਦਾ ਜ਼ੋਰ ਲਗਾਇਆ ਹੈ।
ਲਛ ਨਹਿ ਟੋਰੀ
ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਜ਼ੋਰ ਨਾਲ ਤੀਰ ਚਲਾਉਣਾ ਚਾਹਿਆ, ਪਰ ਸੋ ਜੋ ਨਿਸ਼ਾਨਾ ਹੈ ਹਾਲੇ ਤੱਕ ਨਹੀਂ ਲੱਭਿਆ ਕਿ ਕਿੱਥੇ ਤੀਰ ਮਾਰਨਾ ਹੈ।
ਇਮ ਨਹਿ ਛੋਰੀ
ਤੇ ਸਤਿਗੁਰੂ ਜੀ ਨੇ ਹਿਰਦੇ ਵਿੱਚ ਵਿਚਾਰਿਆ ਕਿ ਇਸ ਨੂੰ ਇਵੇਂ ਹੀ ਖਾਲੀ ਨਹੀਂ ਛੱਡ ਕੇ ਤੀਰ ਮਾਰਨ ਤੋਂ ਬਗੈਰ ਹੀ ਵਾਪਸ ਨਹੀਂ ਜਾਣ ਦੇਣਾ।
ਫਿਰ ਬਹੁ ਦੇਖਤ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਬਹੁਤਾ ਇਸ ਦੇ ਸਰੀਰ ਉੱਪਰ ਵਾਰ ਕਰਨ ਵਾਸਤੇ ਨਿਸ਼ਾਨਾ ਸਿੱਧਣ ਲਈ ਦੇਖ ਰਹੇ ਆ।
ਨਗਨ ਪਰੇਖਤ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਇਸ ਪੈਂਡੇ ਖਾਨ ਦੇ ਸਿਰ ਵੱਲ ਵੇਖਦਿਆਂ ਹੋਇਆਂ ਇੱਕ ਨੰਗਾ ਥਾਂ ਦੇਖਿਆ।
ਪਿੱਖ ਜਬ ਨੀਕ ਹੈ,
ਤੇ ਚੰਗੀ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਇਸ ਦੇ ਸਿਰ ਵੱਲ ਤੱਕਿਆ,
ਸ਼੍ਰੋਣ ਨਜੀਕ ਹੈ,
ਤੇ ਕੀ ਦੇਖਿਆ ਆ ਕਿ ਇਸ ਪੈਂਦੇ ਖਾਨ ਦੇ ਕੰਨ ਦੇ ਨੇੜੇ ਪੁੜਪੜੀ ਵਾਲਾ ਖਾਲੀ ਥਾਂ ਹੈ।
ਨਗਨ ਸੋ ਥੋਰੀਏ,
ਤੇ ਥੋੜਾ ਜਿਹਾ ਹੀ ਇਹ ਕੰਨ ਦੇ ਨੇੜਿਓਂ ਪੁੜਪੜੀ ਦਾ ਹਿੱਸਾ ਨੰਗਾ ਦੇਖਿਆ।
ਗੁਰ ਜਬ ਟੋਰੀਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨਾ ਕਰਨ ਵਾਸਤੇ ਦਾਓ ਜਦੋਂ ਭਾਲ ਲਿਆ ਲੱਭ ਲਿਆ,
ਤਹ ਤੱਕ ਬੰਨ ਹੈ,
ਤੇ ਉੱਥੇ ਪੈਂਦੇ ਖਾਨ ਦੇ ਕੰਨ ਦੇ ਨੇੜੇ ਪੁੜਪੜੀ ਦੇ ਥਾਂ ਤੇ ਨਿਸ਼ਾਨੇ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਧ ਲਗਾਉਣਾ ਕੀਤੀ ਹੈ।
ਸ਼ਿਸ਼ਤ ਨਿਸ਼ਾਨ ਹੈ,
ਤੇ ਨਿਸ਼ਾਨੇ ਦੀ ਸੇਧ ਜਦੋਂ ਇਸ ਪ੍ਰਕਾਰ ਲਈ ਹੈ ਸਤਿਗੁਰਾਂ ਨੇ,
ਖਰ ਖਪਰਾ ਤਹਰ,
ਤੇ ਖਪਰਾ ਤਿੱਖਾ ਚੌੜਾ ਜੋ ਤੀਰ ਧਨੁਖ ਦੇ ਚਿੱਲੇ ਵਿੱਚ ਜੜ ਕੇ,
ਧਨ ਗੁਣ ਮੈਂ ਭਰ,
ਤੇ ਇਸ ਤਰ੍ਹਾਂ ਧਨੁਖ ਦੇ ਚਿੱਲੇ ਵਿੱਚ ਭਰ ਕੇ ਤੀਰ,
ਕਰਖਤ ਅੱਛਾ,
ਤੇ ਚੰਗੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੰਦੀ ਨੂੰ ਫਿਰ ਖਿੱਚਿਆ ਹੈ।
ਛੋੜਨ ਬਾਛੈ,
ਤੇ ਛੱਡਣਾ ਚਾਹੁੰਦੇ ਹਨ ਪੈਂਡੇ ਖਾਂ ਵੱਲ,
ਸਰਪ ਸਮਾਨ ਹੈ,
ਇਸ ਤਰ੍ਹਾਂ ਛੱਡਣ ਲੱਗੇ ਹਨ ਤੀਰ, ਜਿਸ ਤੀਰ ਨੇ ਸੱਪ ਵਾਂਗ ਛੂੰਕਦੇ ਹੋਏ ਜਾਣਾ ਪੈਂਡੇ ਖਾਨ ਵੱਲ,
ਛੁੱਟਤ ਪਿਆਨ ਹੈ,
ਤੇ ਜਿਸ ਤੀਰ ਦੇ ਛੁੱਟਦਿਆਂ ਸਾਰ ਹੀ ਉਸੇ ਵੇਲੇ ਹੀ ਤੀਰ ਪੈਂਡੇ ਖਾਨ ਦੇ ਸਿਰ ਵੱਲ ਨੂੰ ਜਾਏਗਾ।
ਢਿੱਗ ਥਲ ਕੰਨ ਹੈ,
ਤੇ ਜੋ ਕੰਨ ਦੇ ਨੇੜੇ ਪੁੜਪੜੀ ਦਾ ਖਾਲੀ ਥਾਂ ਹੈ,
ਲਗਤ ਸੋ ਬੰਨ ਹੈ,
ਤੇ ਜਿੱਥੇ ਤੀਰ ਜਾ ਕੇ ਲੱਗਣ ਲੱਗਾ ਹੈ।
ਭੁਜੰਗ ਪ੍ਰਿਆਤ ਛੰਦ ਲੱਗਿਓ ਬਾਨ ਕਾਨੰ ਨਜੀਕੰਗ ਬਿਸਾਲਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੈਂਡੇ ਖਾਨ ਦੀ ਪੁੜਪੜੀ ਨੂੰ ਸਿਰ ਨੂੰ ਬਿੰਨਣ ਵਾਸਤੇ ਧਨਖ ਦੇ ਚਿੱਲੇ ਵਿੱਚ ਤੀਰ ਜੜ ਕੇ ਕੰਨ ਤੱਕ ਤੰਦੀ ਨੂੰ ਤਾਣ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਿੱਚਿਆ ਹੈ,
ਗਿਰਿਓ ਭੂਮ ਮੈਂ ਖਾਨ ਕੀਨੇ ਉਤਾਲਾ,
ਤੇ ਖਿੱਚ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰ ਜਦੋਂ ਪੈਂਡੇ ਖਾਨ ਵੱਲ ਨੂੰ ਛੱਡਿਆ, ਤਾਂ ਪੈਂਡੇ ਖਾਨ ਦੀ ਪੁੜਪੜੀ ਦਾ ਨਿਸ਼ਾਨਾ ਤੱਕ ਕੇ ਜਦੋਂ ਤੀਰ ਮਾਰਿਆ ਹੈ, ਤਾਂ ਉਸੇ ਵੇਲੇ ਹੀ ਤੀਰ ਜਾ ਕੇ ਪੈਂਡੇ ਖਾਨ ਦੀ ਪੁੜੀਪੜੀ ਵਿੱਚ ਲੱਗਿਆ ਆ, ਤੇ ਘੋੜੇ ਦੇ ਉੱਪਰੋਂ ਉਲਟ ਕੇ ਹੇਠਾਂ ਧਰਤੀ ਤੇ ਡਿੱਗਿਆ।
ਗਇਓ ਭਜ ਕੋਹਰਾ ਜਬੈ ਛੂਛ ਹੋਵਾ,
ਛੇਤੀ ਹੀ ਪੈਂਡੇ ਖਾਨ ਧਰਤੀ ਤੇ ਡਿੱਗਿਆ। ਜਦੋਂ ਘੋੜਾ ਖਾਲੀ ਹੋ ਗਿਆ, ਤਾਂ ਉਸੇ ਵੇਲੇ ਘੋੜਾ ਇਸ ਦਾ ਭੱਜ ਗਿਆ।
ਪਰਿਓ ਵੀਰ ਭਾਰੋ ਚਮੂ ਦੌਨ ਹਜੋਵਾ,
ਤੇ ਦੋਹਾਂ ਤਰ੍ਹਾਂ ਦੀਆਂ ਫੌਜਾਂ ਨੇ ਵੇਖਿਆ ਕਿ ਬਹੁਤ ਹੀ ਵੱਡਾ ਭਾਰੀ ਜਿਹੜਾ ਸੂਰਮਾ ਕਿਹਾ ਜਾਂਦਾ ਸੀ ਪੈਂਡੇ ਖਾਨ, ਉਹ ਧਰਤੀ ਉੱਪਰ ਮਰਿਆ ਪਿਆ।
ਗੁਰੂ ਸੈਫ ਖੈਂਚੀ ਵੱਡੀ ਤਾਤ ਕਾਲਾ,
ਕੀ ਦੇਖਿਆ ਹੈ ਕਿ ਇਹ ਡਿੱਗਿਆ ਹੈ, ਹਾਲੇ ਇਹਦੇ ਸਵਾਸ ਜਿਹੜੇ ਨੇ ਸਾਹ ਇਹਦੇ ਸਰੀਰ ਦੇ ਵਿੱਚ ਹਨ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨੂੰ ਡਿੱਗਿਆ ਹੋਇਆ ਵੇਖ ਕੇ ਆਪਣੇ ਜੋ ਮਿਆਨ ਵਿੱਚੋਂ ਸਤਿਗੁਰੂ ਜੀ ਨੇ ਤਿੱਖੀ ਤੇਗ ਬਾਹਰ ਕੱਢੀ ਹੈ,
ਭਏ ਸੀਸ ਉਪੈ ਖਰੇ ਕਹਿ ਉਤਾਲਾ,
ਤੇ ਛੇਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਪੈਂਡੇ ਖਾਨ ਦੇ ਨੇੜੇ ਆ ਗਏ, ਸਿਰ ਦੇ ਪਾਸ ਆਣ ਖੜੇ ਹੋਏ।
ਪਿਖੇ ਭੀਮ ਰੂਪੰਗ ਭਯੋ ਖਾਨ ਪੀਰਾ,
ਤੇ ਪੈਂਡੇ ਖਾਨ ਜੋ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਾਸ ਆਇਆ ਵੇਖਦਾ ਆ, ਤੇ ਇਵੇਂ ਤੱਕਦਾ ਆ ਕਿ ਮੈਨੂੰ ਮਾਰਨ ਵਾਸਤੇ ਇਹ ਮੇਰੇ ਲਈ ਬਹੁਤ ਹੀ ਜ਼ੋਰਾਵਰ ਭਿਆਨਕ ਰੂਪ ਵਿੱਚ ਆਣ ਖੜੇ ਹੋਏ ਆ।
ਮਹਾ ਤ੍ਰਾਸ ਮਾਨਿਓ ਮ੍ਰਿਤੂ ਤੇ ਅਧੀਰਾ,
ਤੇ ਇਸ ਕਰਕੇ ਫਿਰ ਖਾਨ ਭੀਰਾ ਬੜਾ ਹੀ ਇਹ ਕਾਇਰ ਬਣ ਗਿਆ ਹਿਰਦੇ ਵਿੱਚ, ਤੇ ਮੌਤ ਤੋਂ ਡਰਦਾ ਹੋਇਆ ਹੌਂਸਲਾ ਹਾਰ ਕੇ ਬਹੁਤ ਹੀ ਜ਼ਿਆਦਾ ਘਬਰਾਇਆ ਡਰਿਆ ਪੈਂਡੇ ਖਾਂ।
ਭਨੇ ਦੀਨ ਬੈਨੰ ਗੁਰੂ ਜੀ ਰਖੀਜੈ,
ਤੇ ਇਸ ਤਰ੍ਹਾਂ ਬੜਾ ਨਿਮਾਣਾ ਬਣ ਕੇ ਪੈਂਡੇ ਖਾਨ ਸਤਿਗੁਰੂ ਜੀ ਨੂੰ ਕਹਿਣ ਲੱਗਾ ਆ ਕਿ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਰੱਖ ਲਓ, ਬਚਾ ਲਓ।
ਮਹਾ ਤੇਗ ਤਿੱਖੀ ਨਗਰੀਵਾ ਕਟੀਜੈ,
ਤੁਹਾਡੀ ਤਾਂ ਤੇਗ ਹੀ ਬਹੁਤ ਜ਼ਿਆਦਾ ਤਿੱਖੀ ਆ, ਮਹਾਰਾਜ ਮੇਰੀ ਧੌਣ ਨਾ ਕਿਤੇ ਵੱਢ ਦਿਓ ਹੁਣ।
ਪ੍ਰਭੂ ਫੇਰ ਬੋਲੇ ਪਠਾਨਾ ਸੰਭਾਲੋ,
ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਪੈਂਡੇ ਖਾਨ ਪਠਾਨ ਆਪਣੇ ਆਪ ਨੂੰ ਸੰਭਾਲ ਹੁਣ।
ਅਬੈ ਰੱਖ ਬੇਕੋ अबे राखबे को लख्यो कौन कालो।
आखै अबे राखबे को लख्यो कौन कालो। ते हुण रखण वास्ते अपनी रखिया कराउण वास्ते अपना बचा कराउण वास्ते किहड़ा समा तूं जाणिया है। हुण बचा करन दा जो समा नहीं है। तीर नाल तेरा सिर विन्या गया, बचना तां तूं है नहीं। हुण
करो करो याद कलमा लखो प्राण अंता।
ते जान लै के तेरे प्राणा दा हुण अंत होण लगा आ। हुण संसार विच रहण दा ख्याल ना कर, अपने दीन मजहब दा जो कलमा है ओ तू याद कर। कलमा पढ़ अंत समा जान के।
महाबान कहवंग बचै ना कदंता।
ते बचै ना कदंता, कदे भी तू बचेगा नहीं, क्योंकि तैनू तीर दा जो जख्म लगा है ना, बड़ा ही सख्त भयानक जख्म लग गया। बचना तां तू है नहीं, इस करके छेती तेरा अंत कर दिंदे हां तेग नाल।
एमंग बोलते सैफ साफंग चलाई।
इस तरह कहिंदिआं सार सतगुरु महाराज सच्चे पातशाह जी ने साफ ही अपनी सैफ दा तेग दा वार पेंडे खान दे शरीर उपर कर दिता है।
जदो रुंड ते मुंड कीनो तदाई।
सतगुरु जी ने पेंडे खान दी धौण ते वार कीता है, ते नाल ही पेंडे खान दे धड़ तों इसदा सिर लाह के वखरा कर दिता है।
जबे मार लीनो पहे शत्र दीनंग।
ते पेंडे खान नू जदों सतगुरां ने मार लिया, तां बाकी दे जिहड़े पेंडे खान दी फौज दे दीना बेग दी फौज दे जिन्ने भी जवान है, बड़े ही ओ दुखी हो गए ते बड़े ही निमाणे ते निर्बल जिहे दिसण लग पए।
फतेह खालसे देख आनंद कीनंग।
ते खालसे ने वेख्या कि साडी तां फतेह हो गई आ। सतगुरु महाराज साहब ने पेंडे खान नूं तां वढ दित्ता आ, हुण तां असीं जित गए हाँ, बड़ा आनंद धारिया।
बजे दीह बाजे सो धौंसे तुंकारे।
धौंसिया नगारिया जंगी साजां दे उपर चोटां लगा दित्तियां, बहुत उच्ची तुनकार खुशी दी प्रगट होई जित दी।
अपो आप मैं वीर बंके बकारे।
ते आपस विच बड़े ही बांके सुंदर सूरमे उच्ची आवाज विच फतेह दी खुशी विच जयकारे छड्डण लगे सिंह।
किनू खग खेंचे बड़े बाडवारे।
ते बहुत ही तेज धार वाले तिखे जो तेगे आ सिंघां ने अपने म्याना विचों धूह लए ने।
महा जुद्ध जूझे जुझहरे करारे।
ते बड़े ही करड़े बल वाले जो जूझण वाले बहादुर इह सिंह सूरमे हन, जंग दे मैदान विच बैरियां नाल लड़दे हुए जूझे ने।
तुफंगान को मार कै एक बारी।
ते इको वार ही गोलियां दा मीह भराया है वैरियां दियां फौजां ते।
मिली दौन सैना पहरे पहर पहरी।
दोहां फौजां दा आपस विच भारी भयानक युद्ध होण लग्या।
तमांचे करा चोल नेजे प्रहारे।
ते तलवारां चलाउंदे आ ते अपने हत्थां विच कईआं ने पिस्तौल पकड़े होए आ। इसे प्रकार जो तिखे भयानक जो नेजियां दे वार करदे हन।
गिरो श्रोण पुहमंग दबियो खेह सारे।
ते जो बहुत सारा लहू जो है तीरां दे और शस्त्रां दे वार वजण दे नाल धरती उपर बह गया, जिस करके उह जंग दा मैदान सारा ही लहू दे नाल भिज गया।
तका तक तीरंग हथा वथ होए।
ते धीरज दे सहत हो के तकम तका करदे होए वैरियां नूं पछाण नूं धक्कदे हन, हथो हथी वार करदे हन।
किन्ने मार सांगंग सुबीरंग परोए।
ते किसे ने सांग दा वार कीता है, जिहड़ी के सांग बरछी सारी ही लोहे दी बनी हुई जिस नूं सांग कहा जांदा है, उस दा सांग दा वार करके वैरी दे शरीर नूं अपने सांग विच परो लिया।
पिखियो भीम जुद्दंग निरपंग भीम चंदंग।
ते भीम चंद कहलूरिए ने वेख्या है कि यह तो बड़ा ही भयानक युद्ध गुरु महाराज साहब ने अपने खालसे सहत तुरकाणी फौजा नाल रच दिता है।
भयो त्रास पहरी जे औरे नरिंदंग।
इस तरह वेख के ते सोच के बहुत ही ज़्यादा भीम चंद कहलूरिया डरिया, ते इसके साथी पहाड़ी राजे भी बड़े घबराए।
पलाए पहाड़ी नहीं पाए जामे।
ते इन्हां दे पैर नहीं टिके रहे, इस तरह डर दे मारे जंग दा मैदान छड़ के दौड़न लगे।
पिखें सैंकरे वीर को जंग तहमे।
ते इस प्रकार की वेखदे आ कि जिहड़े सैकड़ियां दी गिणती विच साढ़े जिहड़े सिपाही जवान हन, उह तां जमां दे घर विच पचाए जा रहे हन सतगुरां वल्लों।
बड़ो हेल काला सबे सिंघ ताहे।
ते बहुत ही वड्डा हल्ला कीता आ सिंघां ने, ता के वैरियां दे उपर धावा करके।
ਮਨੋ ਬ੍ਰਿੰਦ ਮਿਰਗਾਨ ਪੈ ਸਿੰਘ ਆਏ।
ਜਾਣੋ ਕਿ ਜਿਵੇਂ ਬਹੁਤ ਸਾਰੇ ਹਰਨਾਂ ਦਾ ਝੁੰਡ ਹੋਵੇ ਜੰਗਲ ਵਿੱਚ, ਅਤੇ ਉਹਨਾਂ ਉੱਪਰ ਬਹੁਤੇ ਹੀ ਸ਼ੇਰ ਆਣ ਪੈਣ ਟੁੱਟ ਕੇ, ਇਸ ਪ੍ਰਕਾਰ ਸਿੰਘ ਜੋ ਹਨ ਪਠਾਣੀ ਫੌਜਾਂ ਉੱਪਰ ਟੁੱਟ ਕੇ ਪੈ ਗਏ ਨੇ।
ਅਰੇ ਜੋ ਮਰੇ ਭਜ ਚਾਲੇ ਸੋ ਬਾਚੇ,
ਅਤੇ ਜਿਹੜੇ ਅੜ ਕੇ ਅੱਗੋਂ ਯੁੱਧ ਕਰਨ ਵਾਸਤੇ ਲੜਨ ਲਈ ਤਿਆਰ ਹੋਏ ਸਿੰਘਾਂ ਨੂੰ ਅੱਗੋਂ ਰੋਕਣ ਵਾਸਤੇ, ਜੋ ਅੱਗੋਂ ਠਹਿਰਨ ਵਾਲੇ ਹਨ ਅੜਨ ਵਾਲੇ ਉਹ ਮਾਰੇ ਗਏ, ਅਤੇ ਜਿਹੜੇ ਭੱਜ ਕੇ ਜਾਨਾਂ ਬਚਾਉਂਦੇ ਆ ਕਾਇਰ ਬਣ ਕੇ ਉਹ ਮਸਾਂ ਬਚੇ।
ਭਇਓ ਤਰਾਸ ਭਹਰੀ ਮਹਾਂ ਰੋਸ ਰਾਚੇ,
ਅਤੇ ਸਿੰਘ ਵੇਖਿਆ ਇਹਨਾਂ ਨੇ ਮੁਗਲਾਣੀ ਪਠਾਣੀ ਅਤੇ ਪਹਾੜੀ ਫੌਜਾਂ ਨੇ ਕਿ ਬਹੁਤ ਵੀਰ ਰਸ ਦੇ ਸਹਿਤ ਹੋਏ ਹਨ, ਇਸ ਤਰ੍ਹਾਂ ਵੇਖ ਕੇ ਬਹੁਤ ਹੀ ਡਰ ਗਏ।
ਫਿਰੈ ਮਾਸ ਖਾਤੇ ਸਮੂਹੰ ਸ਼ਿੰਗਾਲਾ,
ਅਤੇ ਜਿੱਥੇ ਕਿ ਜੰਗ ਦੇ ਮੈਦਾਨ ਵਿੱਚ
ਫਿਰੈ ਮਾਸ ਖਾਤੇ ਸਮੂਹੰ ਸ਼ਿੰਗਾਲਾ,
ਅਤੇ ਸ਼ਿੰਗਾਲ ਜਿੱਥੇ ਕਿ ਜਿਹੜੇ ਬੜੇ ਹੀ ਜੋ ਗਿੱਦੜ ਆਦਿਕ ਹੈ ਨਾ, ਉਹ ਜੰਗ ਦਾ ਮੈਦਾਨ ਬੜਾ ਹੀ ਲਹੂ ਮਾਸ ਦੇ ਨਾਲ ਭਰਿਆ ਹੋਇਆ ਯੁੱਧ ਹੋਣ ਕਰਕੇ ਮਾਸ ਖਾਂਦੇ ਫਿਰਦੇ ਆ ਗਿੱਦੜ।
ਗਨੰਗ ਸਵਾਨ ਭਖ ਹੈ ਪੁਕਾਰੈ ਕਰਾਲਾ,
ਅਤੇ ਬਹੁਤ ਸਾਰੇ ਕੁੱਤੇ ਵੀ ਮਾਸਾਹਾਰੀ ਜਿਹੜੇ ਆ ਉਹ ਲੋਥਾਂ ਦਾ ਮਾਸ ਨੋਚ ਨੋਚ ਕੇ ਖਾ ਰਹੇ ਆ, ਅਤੇ ਆਪਣੀਆਂ ਆਵਾਜ਼ਾਂ ਬੋਲਦੇ ਹਨ।
ਬੜੇ ਗਿਰਜ ਕਾਕੰ ਉਡੈ ਗੈਨ ਮਾਹੀ,
ਭਿਆਨਕ ਆਵਾਜ਼ ਵਿੱਚ ਪੁਕਾਰਦੇ ਆ, ਅਤੇ ਬੜੀਆਂ ਹੀ ਗਿਲਜਾਂ ਅਤੇ ਕਾਮ ਮਾਸਹਾਰੀ ਜਿਹੜੇ ਪੰਛੀ ਆ ਆਕਾਸ਼ ਵਿੱਚ ਜੰਗ ਦੇ ਮੈਦਾਨ ਦੇ ਥਾਂ 'ਤੇ ਫਿਰ ਰਹੇ ਆ।
ਨਚੀ ਜੋਗਨੀ ਸੀਸ ਬਾਰੰਗ ਖਿੰਡਾਰੀ,
ਅਤੇ ਜਾਣੋ ਕਿ ਇਸ ਜੰਗ ਦੇ ਮੈਦਾਨ ਵਿੱਚ ਜਿਹੜੀਆਂ ਜੋਗਣੀਆਂ ਡੈਣਾਂ ਆਦਿਕ ਵੀ ਆ ਆਪਣੇ ਸਿਰ ਦੇ ਵਾਲਾਂ ਨੂੰ ਖਿਲਾਰ ਕੇ ਉਹ ਵੀ ਬਹੁਤ ਖੁਸ਼ੀ ਨਾਲ ਝੂਮੀਆਂ ਨੱਚੀਆਂ ਨੇ।
ਭਰੀ ਲੋਥ ਪੈ ਲੋਥ ਦੇਖੀ ਕਨਹਿਰੀ,
ਅਤੇ ਬਹੁਤੀਆਂ ਜੋ ਲੋਥਾਂ ਉੱਪਰ ਲੋਥਾਂ ਹੀ ਗੁੱਥੀਆਂ ਹੋਈਆਂ ਚੜੀਆਂ ਹੋਈਆਂ ਦੇਖੀਆਂ ਗਈਆਂ।
ਕੱਟੇ ਹੱਥ ਪੈਰੰ ਸਮੂਹੰ ਬਖੇਰੀ,
ਅਤੇ ਬਹੁਤ ਹੱਥ ਪੈਰ ਕਈਆਂ ਦੇ ਇੱਧਰ ਉੱਧਰ ਕੱਟੇ ਵੱਡੇ ਖਿਲਰੇ ਪਏ ਹਨ।
ਪਠਾਣੀ ਚਮੂ ਮੁਗਲਾਣੀ ਮਰੀ ਹੈ,
ਅਤੇ ਮੁਗਲਾਣੀ ਫੌਜ ਅਤੇ ਪਠਾਣੀ ਫੌਜ ਜਿਹੜੀ ਬਹੁਤ ਸਾਰੀ ਜਿਹੜੇ ਬੜੇ ਹੰਕਾਰ ਬਲ ਦੇ ਸਹਿਤ ਆਏ ਸੀ ਕਿ ਅਸੀਂ ਗੁਰੂ ਕਲਗੀਧਰ 'ਤੇ ਛੇਤੀ ਫਤਿਹ ਪਾ ਲਵਾਂਗੇ, ਅਤੇ ਜਿਹੜੇ ਕਿ ਇਹਨਾਂ ਕੋਲ ਸਿੰਘ ਹਨ ਉਹ ਤਾਂ ਐਵੇਂ ਕਮਜ਼ੋਰ ਜਿਹੇ ਇਕੱਠੇ ਕੀਤੇ ਹੋਇਆ ਸ਼ਸਤਰ ਦੇ ਕੇ ਉਹਨਾਂ ਨੂੰ ਸਿਪਾਹੀ ਬਣਾਇਆ ਹੋਇਆ, ਐਵੇਂ ਕੋਈ ਸਪੈਸ਼ਲ ਜਿਹੜੇ ਵਿਸ਼ੇਸ਼ ਤੌਰ 'ਤੇ ਤਾਂ ਉਹ ਸੂਰਮਿਆਂ ਦਾ ਜਥਾ ਨਹੀਂ ਉਹਨਾਂ ਕੋਲ, ਜਿਹੜੇ ਇਵੇਂ ਸਮਝਦੇ ਸੀ ਬੜਾ ਸਿੰਘਾਂ ਤੋਂ ਡਰਦੇ ਆ।
ਪਠਾਣੀ ਚਮੂ ਮੁਗਲਾਣੀ ਮਰੀ ਹੈ,
ਜੋ ਪਠਾਣੀਆਂ ਫੌਜਾਂ ਨੇ ਮੁਗਲਾਣੀ ਫੌਜਾਂ ਮਰ ਗਈਆਂ ਡਰਦੀਆਂ ਹੋਈਆਂ।
ਰਹੀ ਜੀਵਤੀ ਜੰਗ ਦੇਖੇ ਡਰੀ ਹੈ,
ਸੋ ਜਿਹੜੇ ਜਿਉਂਦੇ ਹਨ ਨਾ ਉਹ ਜੰਗ ਦਾ ਮੈਦਾਨ ਵੇਖ ਕੇ ਔਰ ਸਿੰਘਾਂ ਵੱਲੋਂ ਹੱਲਾ ਕੀਤਾ ਜਾਂਦਾ ਵੇਖਦੇ ਹੋਏ ਬੜਾ ਹੀ ਡਰਦੇ ਆ ਕਿ ਜਿਵੇਂ ਆਹ ਧਰਤੀ ਉੱਪਰ ਵਿਛਾਏ ਪਏ ਆ ਸਾਡੀ ਵੀ ਥੋੜ੍ਹੇ ਸਮੇਂ ਵਿੱਚ ਇਸ ਤਰ੍ਹਾਂ ਦੀ ਹਾਲਤ ਨਾ ਕਰ ਦੇਣ ਸਿੰਘ।
ਹੁਤੋ ਦੀਨ ਬੇਗੰ ਲੱਗਿਓ ਕਾਹੇ ਅੰਗੇ,
ਅਤੇ ਜਿਹੜਾ ਇੱਕ ਤਾਂ ਪੈਂਡੇ ਖਾਨ 5000 ਜੋ ਦਿੱਲੀ ਦੇ ਸੂਬੇਦਾਰ ਵੱਲੋਂ ਮੁਗਲਾਣੀ ਪਠਾਣੀ ਫੌਜ ਦੇ ਕੇ ਭੇਜਿਆ ਗਿਆ ਸਤਿਗੁਰਾਂ ਵੱਲ, ਅਤੇ ਦੂਸਰਾ 5000 ਜੋ ਹੈ ਦੀਨਾ ਬੇਗ ਹੈ ਪੈਂਡੇ ਖਾਨ ਜਿਹੜਾ ਉਹ ਤਾਂ ਸਤਿਗੁਰੂ ਜੀ ਨੇ ਤੀਰ ਨਾਲ ਬਿੰਨ ਕੇ ਮਾਰ ਦਿੱਤਾ ਆ, ਤੇਗੇ ਨਾਲ ਉਸਦਾ ਸਿਰ ਜਿਹੜਾ ਜੋ ਧੜ ਦੇ ਨਾਲੋਂ ਝਾੜ ਸੁੱਟਿਆ ਸਤਿਗੁਰੂ ਜੀ ਨੇ, ਅਤੇ ਜਿਹੜਾ ਦੀਨਾ ਬੇਗ ਹੈ ਦੂਸਰਾ 5000 ਜਰਨੈਲ ਹੈ ਉਹ ਵੀ ਜੰਗ ਦੇ ਮੈਦਾਨ ਵਿੱਚ ਲੜਦਾ ਹੋਇਆ ਜ਼ਖਮੀ ਹੋ ਕੇ ਭੱਜਣ ਲੱਗਾ ਹੈ।
ਪਿਛਾਰੀ ਹਟਿਓ ਭੀਮ ਦੇਖੇ ਭੁਜੰਗੇ,
ਅਤੇ ਬੜੇ ਭੁਜੰਗੀ ਜਿਹੜੇ ਜੰਗ ਦੇ ਮੈਦਾਨ ਵਿੱਚ ਯੁੱਧ ਵਿਦਿਆ ਦੇ ਜੌਹਰ ਦਿਖਾਉਣ ਵਾਲੇ ਸਿੰਘ ਸੂਰਮੇ ਜਦੋਂ ਦੀਨਾ ਬੇਗ ਨੇ ਤੱਕਿਆ ਤਾਂ ਇਹਨਾਂ ਕੋਲੋਂ ਡਰਦਾ ਹੋਇਆ ਸਿੰਘਾਂ ਤੋਂ ਇਹ ਵੀ ਪਛਾਹ ਨੂੰ ਦੌੜਿਆ।
ਲੜੇ ਕੌਣ ਫੇਰੰ ਗਏ ਹਾਰ ਦੋ,
ਜਿਹੜੇ ਵੱਡੇ ਸੂਰਮੇ ਨੇ ਜਰਨੈਲ ਨੇ ਜਦੋਂ ਇਹ ਹਾਰ ਗਿਆ ਇੱਕ ਮਾਰਿਆ ਗਿਆ, ਅਤੇ ਜਿਹੜਾ ਦੀਨਾ ਬੇਗ ਜ਼ਖਮੀ ਹੋਇਆ ਡਰਦਾ ਮਾਰਾ ਭੱਜ ਗਿਆ, ਜਦੋਂ ਜਰਨੈਲ ਹੀ ਭੱਜਦੇ ਆ ਜੰਗ ਦਾ ਮੈਦਾਨ ਛੱਡ ਕੇ ਭਲਾ ਫਿਰ ਇਹਨਾਂ ਦੇ ਸਿਪਾਹੀ ਕਿਵੇਂ ਲੜ ਸਕਦੇ।
ਬਿਲੋਕੈ ਭਲਾਏ ਥਿਰਿਓ ਹੈ ਨਾ ਕੋ,
ਅਤੇ ਇਸ ਪ੍ਰਕਾਰ ਜਦੋਂ ਵੇਖੇ ਹਨ
ਬਿਲੋਕੈ ਭਲਾਏ ਥਿਰਿਓ ਹੈ ਨਾ ਕੋ,
ਅਤੇ ਦੀਨਾ ਬੇਗ ਵੇਖਦਾ ਆ ਕਿ ਮੈਂ ਤਾਂ ਜੰਗ ਦਾ ਮੈਦਾਨ ਛੱਡ ਕੇ ਭੱਜਿਆ ਹਾਂ ਜ਼ਖਮੀ ਹੋਣ ਕਰਕੇ, ਪਰ ਇਹ ਜਿਹੜੇ ਸਾਡੇ ਸਿਪਾਹੀ ਆ ਇਹ ਵੀ ਭੱਜੇ ਜਾ ਰਹੇ ਹਨ।
ਗਯੋ ਦੀਨ ਬੇਗੰ ਜਬੈ ਜੰਗ ਤਿਆਗੇ,
ਅਤੇ ਇਹਨਾਂ ਵਿੱਚੋਂ ਵੀ ਕੋਈ ਸਿੰਘਾਂ ਨਾਲ ਲੜਨ ਵਾਸਤੇ ਠਹਿਰਿਆ ਨਹੀਂ ਹੈ। ਜਦੋਂ ਕਾਇਰ ਬਣ ਕੇ ਦੀਨਾ ਬੇਗ ਦੌੜ ਗਿਆ
ਬਿਨਾਂ ਧੀਰ ਯੋਧਾ ਆਪੋ ਆਪ ਭਾਗੇ,
ਤਾਂ ਬਿਨਾਂ ਧੀਰਜ ਤੋਂ ਹੋ ਗਏ ਬਾਕੀ ਦੇ ਜਿਹੜੇ ਸਿਪਾਹੀ ਹੈ ਹੌਸਲਾ ਹਾਰ ਗਏ, ਆਪੋ ਆਪਣੀ ਤਰਫੋਂ ਜਿੱਥੇ ਜਿੱਥੇ ਵੀ ਹਨ ਉਹਨਾਂ ਨੇ ਵੇਖਿਆ ਕਿ ਜਿੱਧਰ ਨੂੰ ਵੀ ਰਾਹ ਮਿਲਦਾ ਭੱਜ ਜਾਈਏ।
ਪਿਛਾਰੀ ਪਰਿਓ ਖਾਲਸਾ ਨਾਹੇ ਛੋੜੈ,
ਤੇ ਖਾਲਸਾ ਇਹਨਾਂ ਦੇ ਪਿੱਛੇ ਪਿਆ ਹੈ, ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਚੰਗੀ ਤਰ੍ਹਾਂ ਰਾਹ ਪਾਉਣ ਵਾਸਤੇ ਮਗਰ ਗਿਆ ਹੈ।
ਤਵਾਏ ਤੁਰੰਗਾਂ ਨ ਕੋ ਸ਼ਤਰੂ ਓਰੇ,
ਤੇ ਵੈਰੀਆਂ ਵੱਲ ਨੂੰ ਜੋ ਆਪਣੇ ਘੋੜਿਆਂ ਨੂੰ ਦੌੜਾਉਂਦੇ ਹੋਏ ਜਾ ਰਹੇ ਹਨ ਸਿੰਘ ਖਾਲਸੇ।
ਚੌਪਈ ਰੋਪਰ ਨਿਕਟ ਔਰ ਪੁਰ ਔਰ,
ਤੇ ਇਸ ਪ੍ਰਕਾਰ ਇਹ ਚੱਲਦੇ ਹੋਏ ਇਹਨਾਂ ਮੁਗਲੀ ਪਠਾਣੀ ਮੁਗਲਾਣੀ ਫੌਜਾਂ ਦਾ ਪਿੱਛਾ ਕਰਦੇ ਹੋਏ ਰੋਪੜ ਸ਼ਹਿਰ ਦੇ ਨੇੜਿਓਂ ਲੰਘ ਕੇ ਅੱਗੇ ਜਿਹੜਾ ਇੱਕ ਹੋਰ ਪਿੰਡ ਹੈ ਉੱਥੇ ਪਹੁੰਚੇ।
ਖਿਦਰਾਬਾਦ ਬਸੈ ਤੇ ਸਠੌਰ,
ਜਿਸ ਥਾਂ ਤੇ ਜਿਹੜਾ ਕਿ ਖਿਦਰਾਬਾਦ ਨਾਮ ਦਾ ਇੱਕ ਨਗਰ ਵੱਸਦਾ, ਉੱਥੋਂ ਤੱਕ ਸਿੰਘ ਇਹਨਾਂ ਨੂੰ ਜੋ ਜੰਗ ਦੇ ਮੈਦਾਨ ਨੂੰ ਭਜਾਉਂਦੇ ਹੋਏ ਮਗਰ ਗਏ ਹਨ।
ਤਿਸ ਹੀ ਦਿਸ਼ ਦਲ ਗਇਓ ਪਲਾਈ,
ਤੇ ਉਸ ਤਰਫ ਜਿੱਧਰ ਨੂੰ ਮੁਗਲਾਣੀ ਪਠਾਣੀ ਫੌਜਾਂ ਦਾ ਦਲ ਗਿਆ ਹੈ, ਸਿੰਘਾਂ ਦਾ ਦਲ ਵੀ ਉਸ ਪਾਸੇ ਨੂੰ ਗਿਆ।
ਜਾਹੇ ਖਾਲਸਾ ਪੀਠ ਦਬਾਈ,
ਖਾਲਸਾ ਪਿੱਠ ਦਬਾਉਂਦਾ ਹੋਇਆ ਭਾਵ ਕਿ ਇਹਨਾਂ ਦਾ ਪਿੱਛਾ ਕਰਦਾ ਹੋਇਆ ਜਾ ਰਿਹਾ ਹੈ।
ਮਾਰਤ ਜਾਤ ਭਜਾਵਤ ਜਾਤ,
ਖਾਲਸਾ ਪਠਾਣਾ ਨੂੰ ਮਾਰਦਾ ਜਾਂਦਾ ਹੈ ਔਰ ਭਜਾਈ ਜਾਂਦਾ ਆ।
ਲੇਹ ਤੁਰੰਗ ਸ਼ਸਤਰ ਭੱਟ ਘਾਤ,
ਤੇ ਜਿਨ੍ਹਾਂ ਨੂੰ ਮਾਰਦੇ ਹਨ ਸਿੰਘ ਉਹਨਾਂ ਦੇ ਸ਼ਸਤਰ ਤੇ ਘੋੜੇ ਸਿੰਘ ਲੈ ਲੈਂਦੇ ਹਨ।
ਵਧਿਓ ਅਧਕ ਮਨ ਸਿੰਘਨ ਕੇਰਾ,
ਸਿੰਘਾਂ ਦੇ ਮਨਾਂ ਵਿੱਚ ਯੁੱਧ ਕਰਨ ਦਾ ਬੜਾ ਹੀ ਉਤਸ਼ਾਹ ਵਧਿਆ।
ਕਾਤੁਰ ਵਡੋ ਤੁਰਕ ਦਲ ਹੇਰਾ,
ਤੁਰਕਾਂ ਦੇ ਦਲ ਨੂੰ ਵੇਖਿਆ ਕਿ ਇਹ ਤਾਂ ਬੜੇ ਕਾਇਰ ਸੀ, ਸੋ ਇਹਨਾਂ ਦਾ ਪਤਾ ਲੱਗ ਗਿਆ ਬੜੇ ਸੂਰਮੇ ਪਹਿਲਾਂ ਜਿਨ੍ਹਾਂ ਨੂੰ ਅਸੀਂ ਸਮਝ ਰਹੇ ਸਾਂ।
ਲੂਟ ਲੂਟ ਆਯੁਧ ਗਨ ਬਾਜ,
ਉਹਨਾਂ ਦੇ ਹਾਥੀ ਜੋ ਘੋੜੇ ਆਦਿਕ ਔਰ ਸ਼ਸਤਰ ਲੁੱਟ ਲੁੱਟ ਕੇ ਸਿੰਘਾਂ ਨੇ ਰੱਖ ਲਏ ਪਾਸ।
ਅਪਰ ਸੈਨ ਕੋ ਸਕਲ ਸਮਾਜ,
ਤੇ ਹੋਰ ਵੀ ਸਾਜੋ ਸਮਾਨ ਜਿਹੜਾ ਜੰਗੀ ਹੈ ਫੌਜਾਂ ਦਾ ਉਹ ਆਪਣੇ ਪਾਸ ਰੱਖਿਆ ਇਹਨਾਂ ਤੋਂ ਲੈ ਕੇ।
ਮਾਰੇ ਪੁੰਜ ਰਹੇ ਤ੍ਰਿਪਤਾਏ,
ਤੇ ਬਹੁਤਿਆਂ ਨੂੰ ਮਾਰ ਕੇ ਸਿੰਘ ਵੈਰੀਆਂ ਨੂੰ ਮਾਰ ਮਾਰ ਕੇ ਰੱਜੇ ਹਨ।
ਤਉ ਖਾਲਸਾ ਮਾਰਤ ਜਾਏ,
ਤਾਂ ਵੀ ਖਾਲਸਾ ਉਹਨਾਂ ਦੇ ਮਗਰ ਉਹਨਾਂ ਨੂੰ ਮਾਰਦਾ ਹੋਇਆ ਜਾਂਦਾ।
ਪੁਨ ਸਤਿਗੁਰ ਨੇ ਦੂਤ ਪਠਾਇਓ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਵੱਲ ਆਪਣਾ ਇੱਕ ਦੂਤ ਭੇਜਿਆ ਸੁਨੇਹਾ ਦੇਣ ਲਈ।
ਜਾਤ ਖਾਲਸਾ ਸਕਲ ਹਟਾਇਓ,
ਕਿਹਾ ਕਿ ਜੋ ਖਾਲਸਾ ਉਹਨਾਂ ਦੇ ਮਗਰ ਮਗਰ ਜਾ ਰਿਹਾ ਹੈ ਉਹਨਾਂ ਨੂੰ ਮੋੜ ਕੇ ਲਿਆਓ ਸਾਡੇ ਵੱਲ।
ਖਿਦਰਾਬਾਦ ਤੁਰਕ ਬਰ ਗਏ,
ਤੇ ਜਿੱਥੇ ਕਿ ਖਿਦਰਾਬਾਦ ਨਾਮ ਦੇ ਨਗਰ ਵਿੱਚ ਜਾ ਵੜੇ ਤੁਰਕ।
ਤਹਾ ਸੰਭਾਲ ਕਰਤ ਨਿਜ ਭਏ,
ਤੇ ਉੱਥੇ ਜਾ ਕੇ ਆਪਣੀ ਸੰਭਾਲ ਕਰਨ ਲੱਗੇ, ਆਪਣਾ ਬਚਾਅ ਉਹਨਾਂ ਨੇ ਕੀਤਾ ਕਿ ਮਸਾ ਮਸਾ ਇਹਨਾਂ ਤੋਂ ਜਾਨ ਬਚਾਈ, ਕਿਧਰੇ ਆ ਸਾਨੂੰ ਓਟ ਮਿਲੀ ਆ ਇੱਥੇ ਰੁਕਣ ਲਈ।
ਗਇਓ ਖਾਲਸਾ ਜਬ ਹਟ ਸਾਰੋ,
ਜਦੋਂ ਖਾਲਸਾ ਉਹਨਾਂ ਦੇ ਪਾਸ ਪਹੁੰਚਿਆ, ਖਾਲਸੇ ਪਾਸ ਸਿੰਘਾਂ ਦੇ ਪਾਸ ਮਹਾਰਾਜ ਸਾਹਿਬ ਨੇ ਖਬਰ ਭੇਜੀ ਹੈ, ਉਹਨਾਂ ਨੂੰ ਪਾਸ ਆਪਣੇ ਕੋਲ ਬੁਲਾਇਆ।
ਲੈ ਕਰ ਹੈਨ ਕਨੋ ਹਥਿਆਰੋ,
ਤੇ ਖਾਲਸਾ ਪਿੱਛੇ ਨੂੰ ਮੁੜਨ ਲੱਗਿਆ ਹੈ ਤਾਂ ਬਹੁਤ ਸਾਰੇ ਉਹਨਾਂ ਦੇ ਹਥਿਆਰ ਤੇ ਘੋੜੇ ਲੈ ਲਏ ਹਨ।
ਘਾਇਲ ਤੁਰਕ ਸੰਭਾਲੇ ਫੇਰੇ,
ਤੇ ਫਿਰ ਬਾਅਦ ਵਿੱਚ ਜਿਹੜੇ ਤੁਰਕ ਹਨ ਨਾ ਉਹਨਾਂ ਨੇ ਆਪਣੇ ਜ਼ਖਮੀ ਜਵਾਨਾਂ ਨੂੰ ਮਸਾਂ ਮਸਾਂ ਹੀ ਸੰਭਾਲਿਆ।
ਲੈ ਲੈ ਪਹੁੰਚੇ ਆਪਣੇ ਡੇਰੇ,
ਤੇ ਆਪਣਿਆਂ ਡੇਰਿਆਂ ਵਿੱਚ ਆਪਣੇ ਜ਼ਖਮੀ ਸੂਰਮਿਆਂ ਨੂੰ ਲੈ ਕੇ ਪਹੁੰਚੇ।
ਸਰਬ ਹਿਰਾਸੇ ਬਹੁ ਬਿਸਮਾਏ,
ਤੇ ਸਾਰੇ ਬਹੁਤ ਹੈਰਾਨ ਹੋਏ ਹਨ ਤੇ ਬਹੁਤ ਜ਼ਿਆਦਾ ਘਬਰਾਏ ਡਰੇ ਆ।
ਉਮਰਾਵਨ ਹਮ ਭਲੇ ਲੜਾਏ,
ਤੇ ਇਵੇਂ ਇੱਕ ਦੂਜੇ ਨੂੰ ਕਹਿੰਦੇ ਆ ਕਿ ਸਾਡੇ ਉਮਰਾਵਾਂ ਅਹਿਲਕਾਰਾਂ ਨੇ ਆਣ ਕੇ ਸਾਨੂੰ ਆਪਣੀਆਂ ਫੌਜਾਂ ਵਿੱਚ ਲਿਆ ਕੇ ਚੰਗਾ ਲੜਾਇਆ, ਇਹਨਾਂ ਨੇ ਤਾਂ ਸਾਡੇ ਬਾਕੀ ਦੇ ਜਵਾਨ ਵੀ ਸਭ ਮਰਵਾ ਲਏ ਆ।
ਕਿਸ ਹੂੰ ਕੀ ਸੰਭਾਲ ਨਹਿ ਰਹੀ,
ਤੇ ਸਾਥੋਂ ਤਾਂ ਆਪਣਿਆਂ ਸਾਥੀ ਜਵਾਨਾਂ ਦੀ ਕਿਸੇ ਦੀ ਸੰਭਾਲ ਹੀ ਨਹੀਂ ਰਹੀ।
ਚਮੂ ਅਧਕ ਬਹੁ ਜੀਤ ਨਾ ਲਹੀ,
ਤੇ ਬਹੁਤ ਸਾਰੀ ਵੱਡੀ ਫੌਜ ਸੀ ਸਾਡੀ, ਹੁਣ ਤਾਂ ਜਿਉਂਦੀ ਦਿਸਦੀ ਨਹੀਂ ਹੈ।
ਦੀਨਾ ਬੇਗ ਸੋ ਘਾਇਲ ਪਰੇ,
ਤੇ ਨਾ ਹੀ ਜਿੱਤ ਪ੍ਰਾਪਤ ਕਰ ਸਕੇ ਹਾਂ। ਆਪਣਾ ਜਿਹੜਾ ਵੱਡਾ ਜਰਨੈਲ ਹੈ ਪੈਂਡੇ ਖਾਨ ਉਹ ਤਾਂ ਮਰਵਾ ਲਿਆ, ਤੇ ਜਿਹੜਾ ਦੀਨਾ ਬੇਗ ਹੈ ਉਹ ਵੀ ਜ਼ਖਮੀ ਪਿਆ ਹੋਇਆ।
ਆਨ ਜਰਾਹ ਇਲਾਜੈ ਕਰਿਓ,
ਤੇ ਜਿੱਥੇ ਜ਼ਖਮੀ ਪਿਆ ਆ ਦੀਨਾ ਬੇਗ 5000, ਉਸ ਦਾ ਜਰਾਹ ਨੇ ਹਕੀਮ ਨੇ ਆਣ ਕੇ ਇਲਾਜ ਕੀਤਾ ਹੈ।
ਦਿੱਲੀ ਕੇ ਮਾਰਗ ਕੋ ਪਰੇ,
ਤਾਂ ਫਿਰ ਇਹ ਦਿੱਲੀ ਸ਼ਹਿਰ ਵੱਲ ਦੇ ਰਸਤੇ ਤੇ ਚੱਲ ਪਏ।
ਸਨੇ ਸਨੇ ਤਹਿ ਪਹੁੰਚਣ ਕਰੇ,
ਤੇ ਸਹਿਜੇ ਸਹਿਜੇ ਇਹ ਚੱਲਦੇ ਹੋਏ ਮਸਾਂ ਮਸਾਂ ਰੋਂਦੇ ਕੁਰਲਾਉਂਦੇ ਦਿੱਲੀ ਸ਼ਹਿਰ ਨੂੰ ਪਹੁੰਚੇ।
ਹਟ ਕਰ ਆਏ ਖਾਲਸਾ ਇਤੇ,
ਤੇ ਇੱਧਰ ਨੂੰ ਖਾਲਸਾ ਗੁਰੂ ਕਾ ਹੁਕਮ ਮੰਨ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਮੁੜਿਆ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਆ ਕੇ ਫੌਜਾਂ ਵਿੱਚ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ।
ਛਤਰ ਲੂਟ ਕਰ ਪਹੁੰਚ ਸੋ ਧਾਮੇ,
ਤੇ ਵੈਰੀਆਂ ਨੂੰ ਲੁੱਟ ਕੇ ਆਪਣੇ ਘਰ ਨੂੰ ਸ੍ਰੀ ਅਨੰਦਪੁਰ ਸਾਹਿਬ ਆਣ ਪਹੁੰਚੇ ਹਨ ਸਿੰਘ।
ਬਜੇ ਜੀਤ ਕੇ ਵੱਡੇ ਦਮਾਮੇ,
ਤੇ ਜਿੱਤ ਦੀ ਖੁਸ਼ੀ ਦੇ ਨਗਾਰਿਆਂ ਉੱਪਰ ਚੋਟ ਲਗਾ ਦਿੱਤੀ ਹੈ, ਤੁਨਕਾਰ ਪ੍ਰਗਟ ਕੀਤੀ ਗੂੰਜ।
ਮਿਲੇ ਗੁਰੂ ਪਗ ਸੀਸ ਨਿਵਾਇਓ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਣ ਕੇ ਚਰਨਾਂ ਵਿੱਚ ਸੀਸ ਝੁਕਾਇਆ ਹੈ ਸਿੰਘਾਂ ਨੇ।
ਧੰਨ ਧੰਨ ਸਭ ਹੁਣ ਅਲਾਇਓ,
ਤੇ ਸਭ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਧੰਨ ਹੋ, ਆਪ ਜੀ ਸਾਨੂੰ ਧੰਨਤਾ ਦੇ ਯੋਗ ਜੰਗ ਦੇ ਮੈਦਾਨ ਵਿੱਚ ਫਤਿਹ ਕਰਨ ਵਾਲੇ ਬਣਾਉਣ ਵਾਲੇ ਹੋ, ਫਤਿਹ ਕਰਵਾਈ ਹੈ।
ਰਾਵਰ ਕੋ ਬਲ ਪਾਏ ਬਡੇਰਾ,
ਆਪ ਜੀ ਦਾ ਮਹਾਨ ਸ੍ਰੇਸ਼ਟ ਬਲ ਪ੍ਰਤਾਪ ਪ੍ਰਾਪਤ ਕਰਕੇ
ਹਤਿਓ ਤੁਰਕ ਦਲ ਜੰਗ ਕਨੇਹਰਾ,
ਤੁਰਕਾਂ ਦੇ ਦਲ ਨੂੰ ਬਹੁਤਾ ਭਿਆਨਕ ਜੰਗ ਕਰਕੇ ਨਾਸ ਕੀਤਾ ਸਾਂ।
ਖਿਦਰਾਬਾਦ ਪਹੁੰਚਾਇਓ ਹੋ ਤੁਰੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਦੂਰ ਤੱਕ ਖਿਦਰਾਬਾਦ ਪਿੰਡ ਤੱਕ ਪਹੁੰਚਾ ਕੇ ਆਏ ਹਾਂ ਉਹਨਾਂ ਨੂੰ।
ਕਹੇ ਆਪ ਕੇ ਹੇ ਪ੍ਰਭ ਮੁਰੇ,
ਹੇ ਸਤਿਗੁਰੂ ਜੀ ਆਪ ਜੀ ਦਾ ਕਿਹਾ ਮੰਨ ਕੇ ਫਿਰ ਅਸੀਂ ਪਛਾਹ ਮੁੜੇ ਹਾਂ।
ਨਤ ਪ੍ਰਾਪਤ ਮੈਦਾਨ ਸੋ ਹੋਟੇ,
ਨਹੀਂ ਤਾਂ ਮਹਾਰਾਜ ਸਾਨੂੰ ਉਹ ਥੱਕੇ ਟੁੱਟੇ ਹੋਏ ਮਿਲ ਹੀ ਗਏ ਸੀ, ਉਹਨਾਂ ਨੂੰ ਖਤਮ ਕਰਕੇ ਹੀ ਅਸੀਂ ਆਉਂਦੇ।
ਮਿਲੇ ਤੁਰਕੜੇ ਇਮ ਮਤ ਖੋਟੇ,
ਤੇ ਖੋਟੀ ਮਤ ਵਾਲੇ ਸਾਨੂੰ ਉਹ ਤੁਰਕੜੇ ਆਣ ਜਦੋਂ ਮਿਲੇ ਉਹਨਾਂ ਤੱਕ ਅਸੀਂ ਜਦੋਂ ਪਹੁੰਚ ਗਏ ਸਭ ਦਾ ਖਾਤਮਾ ਕਰਕੇ ਆ ਚੱਲੇ ਸਾਂ।
ਲੇਤ ਰੁਲਾਏ ਨਾ ਦੇਤੇ ਜਾਨ,
ਤਾਂ ਅਸੀਂ ਧਰਤੀ ਵਿੱਚ ਹੀ ਮਿੱਟੀ ਵਿੱਚ ਉਹਨਾਂ ਨੂੰ ਰੁਲਾ ਦਿੰਦੇ, ਫਿਰ ਉਹਨਾਂ ਨੂੰ ਜਿਉਂਦੇ ਵਾਪਸ ਨਾ ਜਾਣ ਦਿੰਦੇ।
ਇਸ ਬਿਧ ਭਾਜੇ ਮੂਡ ਅਜਾਨ,
ਮੂਰਖ ਅਣਜਾਣ ਜਿਹੜੇ ਆਪ ਜੀ ਦੇ ਬਲ ਪ੍ਰਤਾਪ ਤੋਂ ਅਣਜਾਣ ਸਨ, ਉਹ ਮੂਰਖ ਸਭ ਭੱਜ ਗਏ। ਜਿਹੜੇ ਇਹ ਕਹਿੰਦੇ ਆਏ ਸੀ ਉਹਨਾਂ ਦੇ ਵਿੱਚ ਕਿਹੜੀ ਕੋਈ ਸਮਰੱਥਾ ਹੈ ਜੰਗ ਕਰਨ ਦੀ।
ਸਭ ਪਹਾੜੀਏ ਟਰ ਕਰ ਗਏ,
ਇਸ ਪ੍ਰਕਾਰ ਜਿਹੜੇ ਸਭ ਪਹਾੜੀਏ ਆਏ ਸਨ ਮੁਗਲਾਣੀ ਫੌਜਾਂ ਦੇ ਨਾਲ ਸਹਾਇਤਾ ਕਰਕੇ ਗੁਰਾਂ 'ਤੇ ਫਤਿਹ ਪਾਉਣ ਵਾਸਤੇ, ਉਹ ਵੀ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ।
ਸੈਲਨ ਵਿਖੇ ਪ੍ਰਵੇਸ਼ਿਤ ਭਏ,
ਤੇ ਜਾ ਕੇ ਆਪਣੇ ਪਹਾੜੀ ਇਲਾਕਿਆਂ ਵਿੱਚ ਪ੍ਰਵੇਸ਼ ਕੀਤਾ ਉਹਨਾਂ ਨੇ।
ਸੁਣ ਕਰ ਧੀਰਜ ਪ੍ਰਭੂ ਬਖਾਨਾ,
ਸਤਿਗੁਰੂ ਜੀ ਨੂੰ ਦੱਸਿਆ ਸਿੰਘਾਂ ਨੇ ਕਿ ਮਹਾਰਾਜ ਪਹਾੜੀ ਰਾਜੇ ਵੀ ਸਭ ਦੌੜ ਗਏ ਆ, ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੋਂ ਧੀਰਜ ਬਖਸ਼ਦੇ ਹਨ।
ਸਨੇ ਸਨੇ ਹਨੀ ਹੈ ਤੁਰਕਾਨਾ,
ਕਿ ਭਾਈ ਹੁਣੇ ਸਾਹਿਬ ਦਾ ਇਹਨਾਂ ਦਾ ਛੇਤੀ ਨਾਲ ਹੀ ਪੂਰਾ ਦੇ ਪੂਰ ਦਾ ਸਫਾਇਆ ਨਹੀਂ ਕਰ ਦੇਣਾ, ਹੌਲੀ ਹੌਲੀ ਇਹਨਾਂ ਨੂੰ ਖਤਮ ਕਰਾਂਗੇ।
ਜਿਉਂ ਜਿਉਂ ਸਿੰਘਨ ਹੋਵੇ ਵਾਧਾ,
ਜਿਵੇਂ ਜਿਵੇਂ ਸਿੰਘਾਂ ਦੀਆਂ ਫੌਜਾਂ ਦੇ ਵਿੱਚ ਵਾਧਾ ਹੋਵੇਗਾ, ਸਿੰਘ ਧਰਤੀ ਉੱਪਰ ਫੈਲਣਗੇ,
ਤਿਉਂ ਤਿਉਂ ਤੁਰਕਨ ਪ੍ਰਾਪਤ ਵਾਧਾ,
ਤਿਵੇਂ ਤਿਵੇਂ ਤੁਰਕਾਂ ਨੂੰ ਵਾਧਾ ਪ੍ਰਾਪਤ ਹੋਵੇਗੀ, ਵਾਧਾ ਪੀੜਾ ਮਿਲੇਗੀ।
ਆਪਣੇ ਘਾਇਲ ਸਿੰਘ ਉਠਾਏ,
ਤੇ ਇਸ ਪ੍ਰਕਾਰ ਸਤਿਗੁਰੂ ਜੀ ਨੇ ਕਹਿ ਕੇ ਹੌਸਲਾ ਦਿੱਤਾ ਸਿੰਘਾਂ ਨੂੰ, ਔਰ ਕਿਹਾ ਹੈ ਕਿ ਜਿਹੜੇ ਆਪਣੇ ਜ਼ਖਮੀ ਸਿੰਘ ਸੂਰਮੇ ਆ ਉਹਨਾਂ ਨੂੰ ਚੁੱਕ ਲਿਆਓ।
ਜੋ ਮਰ ਗਏ ਸੋ ਸੁਰਗ ਸਿਧਾਹੇ,
ਜਿਹੜੇ ਸ਼ਹੀਦੀਆਂ ਪਾ ਗਏ ਹਨ ਉਹ ਸੱਚਖੰਡ ਗਮਨ ਕੀਤਾ ਉਹਨਾਂ।
ਕਰ ਇਕੱਤਰ ਤਿੰਨ ਦੀਨੋ ਦਾਹੂ,
ਤੇ ਇਕੱਠੇ ਕਰਵਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇ ਸ਼ਹੀਦ ਸਿੰਘਾਂ ਦੀਆਂ ਦੇਹਾਂ ਦਾ ਸੰਸਕਾਰ ਕਰਵਾਇਆ।
ਆਵਤ ਭਏ ਅਨੰਦਪੁਰ ਮਾਹੂ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਏ।
ਕਵੀਨ ਵਿਜੈ ਕਵਿਤ ਬਣਾਏ,
ਤੇ ਜਿਹੜੇ ਕਵੀ ਜਨ ਹਨ ਉਹਨਾਂ ਨੇ ਜੰਗ ਦੇ ਜਿੱਤਣ ਦੀ ਖੁਸ਼ੀ ਵਿੱਚ ਬਹੁਤ ਹੀ ਉੱਤਮ ਕਵਿਤ ਰਚ ਕੇ ਗੁਰੂ ਕਾ ਜਸ ਸੁਣਾਇਆ।
ਉਤਰੇ ਪ੍ਰਭ ਤਬ ਆਣ ਸੁਣਾਏ,
ਜਦੋਂ ਸਤਿਗੁਰੂ ਜੀ ਨੇ ਆਣ ਉਤਾਰਾ ਕੀਤਾ ਅਨੰਦਪੁਰ ਸਾਹਿਬ ਵਿੱਚ, ਉਦੋਂ ਕਵੀਆਂ ਨੇ ਕਵਿਤ ਸੁਣਾਏ।
ਅਦਕ ਜੀਤ ਕੇ ਗੀਤ ਗਵਾਏ,
ਤੇ ਖੁਸ਼ੀਆਂ ਦੇ ਗੀਤ ਗਵਾਏ ਹਨ, ਬਹੁਤ ਖੁਸ਼ੀ ਸਹਿਤ ਸ਼ਬਦ ਕੀਰਤਨ ਕੀਤਾ।
ਸੁਣ ਸੁਣ ਸਗਰੇ ਨਰ ਹਰਖਾਏ,
ਤੇ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਸੁਣ ਕੇ ਜੰਗ ਯੁੱਧ ਦੀ ਖੁਸ਼ੀ ਦੇ ਵਾਰਤਾ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਵੱਲੋਂ ਫਤਿਹ ਪਾਉਣ ਦੀ ਸੁਣ ਕੇ ਸਭ ਖੁਸ਼ ਪ੍ਰਸੰਨ ਹੋਏ ਹਨ।
ਬੈਠ ਗੁਰੂ ਸਿੰਘਾਸਨ ਰਾਜੇ,
ਰਾਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਜ ਗਏ ਹਨ ਸਿੰਘਾਸਨ ਉੱਪਰ।
ਸਰਬ ਖਾਲਸਾ ਦੇਖਤ ਗਾਜੇ,
ਸਾਰਾ ਖਾਲਸਾ ਜੋ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੇਖਦਾ ਹੋਇਆ ਗੱਜਦਾ ਹੈ।
ਮੰਗਲ ਕੀਨ ਅਨੇਕ ਪ੍ਰਕਾਰੀ,
ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਪ੍ਰਗਟ ਹੋਈਆਂ ਹਨ ਯੁੱਧ ਜਿੱਤਣ ਤੇ।
ਦੇਤ ਅਸੀਸ ਸਕਲ ਨਰ ਨਾਰੀ,
ਤੇ ਸਭ ਜੋ ਮਾਈ ਭਾਈ ਹਨ ਆਪਣੀ ਰਸਨਾ ਤੋਂ ਅਸੀਸਾਂ ਦਿੰਦੇ ਹਨ, ਉਚਾਰਨ ਕਰਦੇ ਹਨ ਕਿ ਇਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਔਰ ਗੁਰੂ ਕੇ ਖਾਲਸੇ ਦੀ ਫਤਿਹ ਹੁੰਦੀ ਰਹੇ, ਵੈਰੀਆਂ ਉੱਪਰ ਫਤਿਹ ਸਦਾ ਹੀ ਪਾਉਂਦੇ ਰਹੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਦਾ ਹੀ ਜੈ ਜੈਕਾਰ ਹੋਵੇ, ਇਵੇਂ ਅਸੀਸਾਂ ਆਪਣੇ ਮੁੱਖ ਤੋਂ ਉਚਾਰਨ ਕੀਤੀਆਂ ਹਨ। ਸੋ ਇਸ ਪ੍ਰਕਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਵੈਰੀਆਂ ਦੀਆਂ ਫੌਜਾਂ ਦੇ ਨਾਲ ਲੜਾ ਕੇ ਔਰ ਆਪ ਫੌਜਾਂ ਦੇ ਜਰਨੈਲਾਂ ਨੂੰ ਮਾਰ ਕੇ ਵੈਰੀਆਂ ਦਾ ਨਾਸ ਕਰਕੇ ਜੰਗ ਫਤਿਹ ਕੀਤੀ ਹੈ। ਸੋ ਯੁੱਧ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨਾ ਜੀ।
ਬੈਠ ਗੁਰੂ ਸਿੰਘਾਸਨ ਰਾਜੇ, ਸਰਬ ਖਾਲਸਾ ਦੇਖਤ ਗਾਜੇ, ਮੰਗਲ ਕੀਨ ਅਨੇਕ ਪ੍ਰਕਾਰੀ, ਦੇਤ ਅਸੀਸ ਸਕਲ ਨਰ ਨਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।